जो को जो टन धन धन साहब श्री गुरु ग्रंथ साहब जी दी निगी जी गोदानंद मानदे गुरु प्यारी सतसंग जीओ आओ गुरु चरणा च लवाई हाजरियां गज के बोलना जी वाहिगुरु जी का खालसा वाहिगुरु जी की फतेह। गुरु प्यारी सतसंग जीओ ने आप जी गुरसिखा पासों रस पिंडा कीर्तन सरवां कर रहे सी। गुरसिख प्यारे भगत कबीर साहबां दा शब्द गायन कर रहे सन। अब तो जाए चढ़े सिंघासन मिले हैं सार नूं पाणी। ध्यान दिओ उन्हां लिखिया अब तो। अब तो दा मतलब कहिंदा हुण। इहदा मतलब पहला नहीं, पहला कुछ बिरती होर सी, हुण जाके गल बनी है। अब तो जाए चढ़े सिंघासन कहिंदे हुण जाके मैं सिंघासन ते चढ़े हैं। कहिंदा पास उस अवस्था च पहुंचे हैं। सिंघासन तो भाव की है? ओ जगह ओ टिकाणा जिथे कोई राजा महाराजा बैंदा है और ओहदे बराबर बहन लई आम बंदे दे वास्ते दी गल नहीं हुंदी। इत्थे कबीर साहब बण कहिंदे ने कि जिथे परमात्मा दा वासा है, जिथे ओहदे ब्रह्म ज्ञान दा प्रकाश दा वासा है, उत्थे आम बिरती नहीं जा सकती। अब तो जाए चढ़े सिंघासन, तो उत्थे जाके मैनूं मिलिया की है? इन्ना उच्चा जाके मिलिया की है? मिले है सारंग पाणी। ते सारंग पाणी परमात्मा नूं गया। कहिंदे मैनूं उत्थे परमात्मा मिलिया। ध्यान नाल सुनना जराब जी, बड़ा एकाग्र चित होके सुनना कि शब्द जिहड़ा आपां सुनिया ना, इस शब्द नूं आपां मोहरी रख लैणा। अब तो जाए चढ़े सिंघासन ते पहला किदां दे सी तुसीं? इस सिंघासन दे जाण लई चाहीदा की है? क्योंकि ना अब लिखे ना, अब तो जाए चढ़े सिंघासन। हुण अब दा भाव है हुण। हुण इत्थों तक जाण लई, इस अवस्था तक पहुंचण लई की चाहिए? ध्यान दिओ गुरु प्यारो, कदे जिंदगी च विचार करके देखो, कोई डीएसपी है, कोई एसपी है, कोई डीआईजी है, जदों किसी दे नाल कोई गलबात करदा ना, तो उन्हूं डीआईजी नूं पुछदा, डीएसपी नूं पुछदा कि डीएसपी बनने लई की चाहिए? वो दसदा है कि इन्नी क्वालिफिकेशन चाहिए है, इंटरव्यू पास करनी चाहिए है, जनरल नॉलेज चाहिए है, या कुछ चाहिए है। वो फिर तैयारी करता है बंदा, ठीक है जी। तो सिंघासन से चढ़ने लई की चाहिए? कभी सोचे आपां पहले विचार की लोड़ नहीं पई? सो सुनना सिंघासन से चढ़ने लई की चाहिए? बड़े ध्यान दे नाल भगत कबीर साहबन कह लगे 339 अंग दे उत्ते की कहिंदे सुनियो। कहिंदे जब बुद्ध होती तब बल कैसा, जब बुद्ध होती तब बल कैसा, अब बुद्ध बल ना कटाई। देखो वो तो फिर अब आया। कहिंदे जब बुद्ध होती तब बल कैसा, अन्ना जिन्ना चिर इस मन को अपनी अकल दी होमे। आपां कहिंदे नहीं मैनूं बड़ी अकल है, बड़ा सियाना मैं, ठीक है जी। तुसीं कदी जिंदगी ते विचार करके 10 दिन गुरुद्वारे जाण लग पवे, अमृत छकन दा उपराला कर लवे, पाठ करन लग पे, गुरु घर जाण लग पे, सेवा करन लग पवे, मोमे आ जांदी। कहिंदे जब बुद्ध होती तब बल कैसा, आंदा जिन्ना चिर अपनी अकल दी होमे कोल है ना, उन्ना चिर आत्मिक बल नहीं हुंदा। किधर सिंघासन दे जाण लई वो आत्मिक बल चाहीदा है। आंदा जिन्ना चिर अपनी अकल दी होमे है, उन्ना चिर वो बल ताकत नहीं आ सकती सिंघासन दे चढ़न दी। लो साहब, जब बुद्ध होती तब बल कैसा। कहिंदे कदी जिंदगी जिन्ना चिर अपनी अकल दी होमे है ना, उन्ना चिर आत्मिक बल नहीं हुंदा। साडी सुरती को ताकत नहीं हुंदी कदी उपर चढ़न दी, उपर चढ़न दी ताकत नहीं हुंदी। किवें? पानी नवाण नूं जदों जांदा अपने आप जाण लग पैंदा, पर टैंकी च चढ़ाउणा होवे ते प्रेशर देना पैंदा। होलियो ਸੁਰਤੀ ਉੱਚੀ ਚੁੱਕਣੀ ਹੋਵੇ ਨਾ ਤੇ ਗੁਰੂ ਦੇ ਸ਼ਬਦ ਦਾ ਗੁਰੂ ਦੇ ਉਪਦੇਸ਼ ਦਾ ਪ੍ਰੈਸ਼ਰ ਦੇਣਾ ਪੈਂਦਾ। ਤੇ ਜਿੰਨਾ ਚਿਰ ਆਪਣੀ ਮਤ ਆਪਣੀ ਬੁੱਧੀ ਕੋਲ ਹੋਵੇ ਆਪਣੀ ਅਕਲ ਕੋਲ ਹੋਵੇ ਔਰ ਹਉਮੈ ਹੋਵੇ ਬੰਦੇ ਨੂੰ ਕਦੀ ਟੈਂਕੀ ਚ ਪਾਣੀ ਨਹੀਂ ਚੜਦਾ। ਕਿਉਂ? ਮੋਟਰ ਪ੍ਰੈਸ਼ਰ ਨਹੀਂ ਤੁਰਦੀ। ਜਿਸ ਬੰਦੇ ਕੋਲ ਆਪਣੀ ਅਕਲ ਹੈ ਉਹਨੂੰ ਕਦੀ ਗੁਰੂ ਦੀ ਮਤ ਨਹੀਂ ਆਉਂਦੀ। ਤਬ ਬਲ ਕੈਸਾ ਅਬ ਹੁਣ ਕੀ ਹੋਇਆ? ਕਹਿੰਦਾ ਜਿੱਦਣ ਦਾ ਗੁਰੂ ਤੇਰੇ ਲੜ ਲੱਗੇ ਆ ਤੇ ਆਪਣੀ ਮਤ ਛੱਡ ਦਿੱਤੀ ਹੈ ਤੇ ਕੀ ਹੋਇਆ? ਅਬ ਬੁੱਧ ਬਲ ਨਾ ਕਟਾਈ। ਕਹਿੰਦਾ ਹੁਣ ਜਿਹੜੀ ਮੇਰੀ ਆਪਣੀ ਅਕਲ ਸੀਗੀ ਉਸ ਅਕਲ ਕਰਕੇ ਜਿਹੜੀ ਮੇਰੇ ਕੋਲ ਤਾਕਤ ਸੀ ਬਲ ਸੀਗਾ ਜਿਹੜਾ, ਕਹਿੰਦਾ ਕੀ ਹੋਇਆ? ਕਹਿੰਦਾ ਰਿਹਾ ਹੀ ਨਹੀਂ, ਰਿਹਾ ਹੀ ਨਹੀਂ। ਕਹਿੰਦਾ ਕਿੱਥੇ ਗਿਆ? ਕਹਿੰਦਾ ਜਾਣਾ ਕਿੱਥੇ ਸੀ? ਸੁਣੋ, ਜਾਣਾ ਕਿੱਥੇ ਸੀ? ਕਹਿ ਕਬੀਰ ਬੁੱਧ ਹਰਲੀ ਮੇਰੀ। ਕਹਿੰਦੇ ਮੈਂ ਰੋਜ਼ ਗੁਰੂ ਘਰ ਜਾਂਦਾ ਸੀ, ਰੋਜ਼ ਗੁਰੂ ਘਰ ਜਾਂਦਾ ਸੀ, ਰੋਜ਼ ਗੁਰੂ ਘਰ ਜਾਂਦਾ ਸੀ ਤੇ ਜਾ ਕੇ ਮੈਂ ਸਤਸੰਗ ਸੁਣਦਾ ਸੀ। ਜਦੋਂ ਸਤਸੰਗ ਸੁਣਦਾ ਸੀ, ਸਤਸੰਗ ਸੁਣਦਿਆਂ 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 ਹੋਇਆ ਕਿ ਹੌਲੀ 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 ਗੁਰੂ ਦੇ ਨਜ਼ਦੀਕੀ ਹੁੰਦੀ ਗਈ। ਕਦੀ ਵਿਚਾਰਿਓ ਜਿਹੜਾ ਲੁਟੇਰਾ ਨਾ ਜੀ ਤੁਹਾਡੇ ਨਾਲ ਪਹਿਲਾਂ ਨਾਤਾ ਜੋੜਦਾ, ਤੁਹਾਡਾ ਨਜ਼ਦੀਕੀ ਪੈਦਾ ਕਰਦਾ, ਫਿਰ ਲੁੱਟਦਾ। ਸੱਚ ਆ, ਇੱਕਦਮ ਨਹੀਂ ਲੁੱਟਦਾ, ਤੁਹਾਡਾ ਰਿਲੇਸ਼ਨ ਪੈਦਾ ਕਰਦਾ, ਤੁਹਾਡਾ ਆਉਣਾ ਜਾਣਾ ਪੈਦਾ ਕਰਦਾ। ਸੇਮ ਕੰਡੀਸ਼ਨ ਗੁਰੂ ਜੀ ਦੀ ਹੈ, ਜਿੱਦਾਂ ਜਿੱਦਾਂ ਤੁਸੀਂ ਇਹਦੇ ਨਜ਼ਦੀਕ ਹੋਵੋਗੇ ਇਹ ਤੁਹਾਨੂੰ ਲੁੱਟ ਲਏਗਾ। ਆਓ ਮੈਂ ਪੜ੍ਹਾਵਾਂ। ਕਹਿੰਦੇ ਕਹਿ ਕਬੀਰ ਬੁੱਧ ਹਰਲੀ ਮੇਰੀ। ਕਬੀਰ ਜੀ ਕਹਿੰਦੇ ਮੈਂ ਜਿਵੇਂ ਜਿਵੇਂ ਮੇਰੀ ਸੁਰਤੀ ਗੁਰੂ ਦੇ ਨਜ਼ਦੀਕ ਜਾਂਦੀ ਗਈ ਜਿੱਦਾਂ ਹੀ ਮੇਰੀ ਗੁਰੂ ਦੇ ਨਜ਼ਦੀਕ ਜਾਂਦੀ ਗਈ ਬਿਰਤੀ ਮੇਰਾ ਗੁਰੂ ਦੇ ਨਾਲ ਸੰਬੰਧ ਬਣ ਗਿਆ, ਇੰਨਾ ਕੁ ਪਿਆਰ ਪੈ ਗਿਆ। ਕਹਿੰਦੇ ਫਿਰ? ਕਹਿੰਦਾ ਹੋਣਾ ਕੀ ਸੀ ਯਾਰ, ਮੈਂ ਤਾਂ ਪਿਆਰ ਚ ਕਮਲਾ ਹੋ ਗਿਆ ਤੇ ਜਿਹੜੇ ਚਾਰ ਪੈਸੇ ਸੀ ਸਾਰੇ ਕਢਾ ਲਏ ਉਹਨੇ ਤੇ ਮੈਨੂੰ ਕੀ ਪਤਾ ਸੀ ਵੀ ਲੁੱਟਣ ਡਿਆ ਮੈਨੂੰ। ਤੇ ਕਬੀਰ ਸਾਹਿਬ ਕੀ ਕਹਿੰਦੇ? ਕਹਿੰਦੇ ਜਿਵੇਂ ਮੇਰੀ ਗੁਰੂ ਨਾਲ ਨਜ਼ਦੀਕੀ ਹੋਈ ਇੰਨਾ ਕੁ ਪਿਆਰ ਪੈ ਗਿਆ, ਮੈਨੂੰ ਕੀ ਪਤਾ ਸੀ ਇਹਨੇ ਮੇਰੀ ਮਾਤੀ ਖੋਹ ਲੈਣੀ। ਕਹਿ ਕਬੀਰ ਬੁੱਧ ਹਰ ਲਈ ਮੇਰੀ, ਹਰ ਕਿਨੇ ਖੋਲੀ? ਕਹਿੰਦੇ ਮੇਰੀ ਮਾਤੀ ਖੋਲੀ ਗੁਰੂ ਨੇ। ਇਹ ਫਿਰ ਕਹਿੰਦਾ ਸੱਚ ਜਾਣੇ ਉਦੋਂ ਦਾ ਕਮਲਾ ਰਮਲਾ ਹੀ ਫਿਰਦਾ, ਪੱਲੇ ਕੁਝ ਵੀ ਨਹੀਂ। ਸੱਚ ਜੇ ਤੁਹਾਨੂੰ ਕੋਈ ਠੱਗ ਲਵੇ ਨਾ, ਬੜੇ ਚਿਰਾਂ ਤੱਕ ਹੋਸ਼ ਨਹੀਂ ਆਉਂਦੀ ਬੰਦੇ ਨੂੰ, ਰਾਤ ਨੂੰ ਉਹੀ ਗੱਲ ਚੇਤੇ ਆਉਂਦੀ ਹੈ। ਕਬੀਰ ਜੀ ਕਹਿੰਦੇ ਮੈਂ ਹੁਣ ਘਰ ਜਾਂਦਾ, ਮੈਂ ਬਾਹਰ ਜਾਂਦਾ। ਹੈ ਫਿਰ? ਕਹਿੰਦਾ ਮੇਰੀ ਬੁੱਧੀ ਖੋਲੀ ਹੈ ਤੇ ਮੈਂ ਕਮਲਿਆਂ ਰਮਲਿਆਂ ਵਾਂਗੂ ਫਿਰਦਾ, ਮੇਰੇ ਪੱਲੇ ਕੁਝ ਨਹੀਂ। ਕਹਿ ਕਬੀਰ ਬੁੱਧ ਹਰ ਲਈ ਮੇਰੀ, ਕਹਿੰਦੇ ਉਹਨੇ ਮੇਰੀ ਮੱਤ ਖੋਲੀ ਹੈ। ਕਹਿੰਦੇ ਫਿਰ ਕੀ ਹੋਇਆ? ਕਹਿੰਦੇ ਬੁੱਧ ਬਦਲੀ। ਦੇਖੋ ਸ਼ੁਰੂ ਕਿੱਥੋਂ ਹੋਏ? ਅੱਬ ਤੋਂ ਜਾਏ ਚੜੇ ਸਿੰਘਾਸਨ। ਕਹਿੰਦਾ ਹੁਣ ਜਾ ਕੇ ਮੈਂ ਸਿੰਘਾਸਨ ਤੇ ਜਾ ਚੜਿਆ ਹੈ। ਕਹਿੰਦਾ ਆਪਾਂ ਜਿੱਥੇ ਪਰਮਾਤਮਾ ਵੱਸਦਾ ਉੱਥੇ ਪਹੁੰਚ ਗਏ, ਪਰ ਪਹੁੰਚਿਆ ਕਿੱਦਾਂ ਹੈ? ਦੇਖੋ ਹੁਣ ਕਿੱਦਾਂ ਪਹੁੰਚਿਆ। ਕਹਿੰਦਾ ਬੁੱਧ ਬਦਲੀ ਸਿੱਧ ਪਈ। ਸਿੱਧ ਕੀ ਹੈ ਜੀ? ਕਾਮਯਾਬੀ। ਕਹਿੰਦਾ ਉਸ ਸਿੰਘਾਸਨ ਤੇ ਚੜ੍ਹਨ ਲਈ ਜਦੋਂ ਮੇਰੀ ਬੁੱਧ ਬਦਲੀ ਤੇ ਮੈਂ ਤਾਂ ਕਾਮਯਾਬ ਹੋਇਆ, ਜੇ ਮੈਂ ਗੁਰੂ ਦੇ ਸ਼ਬਦ ਦਾ ਗੁਰੂ ਦੇ ਉਪਦੇਸ਼ ਦਾ ਪ੍ਰੈਸ਼ਰ ਨਾ ਲੈਂਦਾ ਤੇ ਪਾਣੀ ਟੈਂਕੀ ਚੜ੍ਹਨਾ ਨਹੀਂ ਸੀ ਤੇ ਮੇਰੀ ਸੁਰਤੀ ਸਿੰਘਾਸਨ ਤੱਕ ਪਹੁੰਚਣੀ ਨਹੀਂ ਸੀ। ਜੋ ਗੱਲ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ। ਜੇ ਆਪਾਂ ਧਿਆਨ ਦੇਈਏ ਨਾ ਤੇ ਤੁਸੀਂ ਇਹ ਕਹੋਗੇ ਪਹਿਲਾਂ ਕੋਈ ਏਡੀ ਵੱਡੀ ਗੱਲ ਤੇ ਹੈ ਨਹੀਂ, ਪਰ ਨਹੀਂ ਭੋਲਿਓ। ਹੁਣ ਧਿਆਨ ਨਾਲ ਸੁਣਿਓ ਵੀ ਉਸ ਬੁੱਧੀ ਤੱਕ ਪਹੁੰਚਣ ਕੌਣ ਨਹੀਂ ਦਿੰਦਾ, ਉਸ ਸਿੰਘਾਸਨ ਤੱਕ ਕੌਣ ਨਹੀਂ ਪਹੁੰਚਣ ਦਿੰਦਾ ਤੇ ਕੌਣ ਪਹੁੰਚਾਉਂਦਾ। ਦੋਨੋਂ ਗੱਲਾਂ ਪੱਲੇ ਫੜ ਲਿਓ। ਠੀਕ ਹੈ ਜੀ, ਆਪਾਂ ਇੱਥੇ ਟਿਕੇ ਰਹਿਣਾ ਅੱਜ। ਕਿੱਥੇ? ਅੱਬ ਤੋਂ ਜਾਏ ਚੜੇ ਸਿੰਘਾਸਨ। ਛੱਡਣਾ ਹੀ ਨਹੀਂ ਆਪਾਂ, ਪੰਕਤੀ ਨਹੀਂ ਛੱਡਣੀ ਆਪਾਂ, ਆਹਦਾ ਪਿੱਛਾ ਛੱਡਣਾ ਹੀ ਨਹੀਂ, ਕਿਉਂਕਿ ਲਾਸਟ ਤੱਕ ਇਹ ਪੰਕਤੀ ਤੁਹਾਨੂੰ ਸਿੰਘਾਸਨ ਤੱਕ ਲੈ ਕੇ ਜਾਊਗੀ। ਠੀਕ ਹੈ ਜੀ, ਹੁਣ ਸੁਣਿਓ। ਗੁਰੂ ਜੀ ਕਹਿਣ ਲੱਗੇ ਕਬੀਰ ਸਾਹਿਬ ਬਣੀ, ਅੱਜ ਪੰਕਤੀਆਂ ਸਾਰੀਆਂ ਕਬੀਰ ਜੀ ਦੀਆਂ ਹੀ ਨੇ। ਕਬੀਰ ਜੀ ਕਹਿਣ ਲੱਗੇ ਕੀ ਕਹਿੰਦੇ? ਕਹਿੰਦੇ ਫੀਲ ਰੇ ਬਾਬੀ ਬਲਦ ਪੁਖਾਵਚ ਕਊਆ ਤਾਲ ਵਜਾਵੇ। ਆ ਬੜੀ ਵਾਰੀ ਸ਼ਬਦ ਪੜਿਆ ਹੋਣਾ ਤੇ ਬੜੀ ਵਾਰੀ ਸੁਣਿਆ ਹੋਣਾ। ਠੀਕ ਹੈ ਜੀ, ਆ ਗੌਰ ਕਰਿਓ। ਆ ਦੋ ਤਿੰਨ ਦਿਨ ਹੋਏ ਗੁਰਸਿੱਖ ਪਿਆਰੇ ਮਿਲਣ ਆਏ ਤੇ ਕਹਿਣ ਲੱਗੇ ਨੇ ਬਾਬਾ ਜੀ, ਮੈਂ ਕਿਹਾ ਜੀ ਆ ਫੀਲ ਰੇ ਬਾਬੀ ਬਲਦ ਪੁਖਾਵਚ ਕਊਆ ਤਾਲ ਵਜਾਵੇ, ਚੱਕਰ ਕੀ ਹੈ? ਚੱਲ ਵੀ ਗੁਰਸਿੱਖਾ ਸੁਣ ਲਈ ਬਈ, ਠੀਕ ਹੈ ਬਈ, ਪਰ ਮੈਨੂੰ ਉਮੀਦ ਹੈ ਜੋ ਬੈਠਾ ਹੋਣਾ यूट्यूब ते ला के बैठा होना भी हो सकता जो खुल देन। सो सुनना ध्यान दे नाल, बिल्कुल ध्यान दे के सुनना। कहिंदे फील रे बाबी, फील पता किनू कहिंदे जी? हाथी नू कहिंदे जी। हाथी की? हाथी कहिंदा हाथी वाला सुभा जिहड़ा साडा ना उह रबाबी बनिया फिरदा। कबीर साहिबां ने 509 अंग दे उत्ते किया, 509 अंग दे उत्ते दस्या की दस्या? कहिंदे कबीर मुक्त द्वारा सौंकुड़ा राई दसवें पाए मन तो मैगल होए रहे हो, निकसर क्यों कर जाए दसो। कहते जिस दरवाजे चो लंघ के सिंघासन ते बहना जाके, देखो गल बिल्कुल उस शब्द ना टच ने, कहता जिस दरवाजे चो लंघ के सिंघासन ते बहना जाके, अंदर दरवाजा बड़ा बरीक है। ठीक है, कबीर जी कहते कबीर मुक्त द्वारा संकुड़ा सुंगड़िया होया। कभी देखियो कोई चीज, कोई भी चीज ज्यादा देर एक थां ते पई रहे वो सुंगड़ जाती है। कोई चीज एक थां ते ज्यादा देर पई रहे तो कट्ठी होने लग पैंदी, सुंगड़न लग पैंदी है। उहदे विच की होने लग पैंदा? भावें तुसीं कहो लोहा तो सुंगड़दा नहीं, इट्टां सुंगड़दियां नहीं, मैं एग्री 101% तुहाडे नाल एग्री कि लोहा सुंगड़दा नहीं, पर प्यारियां तो एक थां ते उहनूं जंगाल ते लगूगा ना जी। उहदा जंगाल आ, उहदा रस्ता आ, उन्हें घटाऊगा ना बिचों जी। सचा जी, इतने कबीर साहबण कहते कहते जन्मा जन्मा की जो सृष्टि शुरू हुई ना उदों तो दसों द्वारा खुला ही सी। कहते फिर पर जन्म जन्म किस मन को मल लागी, काला होवा स्याहो। कहते जन्मा जन्मा की मल चढ़ चढ़ के चढ़ चढ़ के चढ़ चढ़ के वह दरवाजा जरा वह बंद हो गया है। तो कितना तक बंद हो गया? कभी गौर करो जो जंगाल लग जाता लोहे न छेती लथदा नहीं। गुरबाणी में लिखा है बजर कपाट ना खुलनी। दसो कहना इन्ना क दरवाजा बजर हो चुका है, इन्ना कड़ा हो चुका है, कहते हूं खुलता नहीं। क्लियर हो गया? मुक्त द्वारा सौकुड़ा राई दसवें पाए, कहते इन्ना बरीक हो गया है कि एक राई का टुकड़ा ले लो तो दस टुकड़े कर लो। पहली गल तो टुकड़े नहीं होने वे, तो जे हो गए तो दसवां टुकड़ा हाथ च नहीं आना। कहते इन्ना बरीक है। ठीक है जी, फिर अगे की कहते? कहते अगो उतो की करी, उधरों रस्ता बरीक, उधरों मन तो मैगल होए रहे हो, निकसो क्यों कर जाए। मैगल किनू कहते जी? हाथी नू। कहना जो मन है ये हाथी वर्गा मोटा हो गया, दसो निकलू किधर दी? हो गया जी क्लियर हूं? फील रे बाबी। कहते जो मन हाथी वर्गा मोटा है की किया इन्हें? बाहरों चोला पाके तो रबाब बजाउंदा फिरदा, बाहरों चोला पाके रबाब बजाउंदा फिरदा है। कहिंदे भाई गल सुन, बाहर दे चोले नाल रबाब बजाउण नाल परमात्मा नहीं मिलना। जिस रस्ते थाली लंघना है ते जिन्हें लंघना है उन्हूं पतला कर, किनू? हाथी नूं, कीड़ी वर्गा कर। तुसीं ध्यान नाल सुनना, मैं तुहानूं बार बार कह रहा, ध्यान नाल सुनना, बहुत डूंघाई तक जाना। की कहण लगे? कहिंदे फील रे बाबी बलद पखावज। बलद की है जी? जरा बल्द है ना, बल्द वो आलसी होंगे, बल्द आलसी होंगे। ठीक है जी, तो पखावज की है? जोड़ी बजाना। कहते मन का आलसी सुभा जोड़ी बजा फिर, जो कौआ ताल बजावे कौआ की है? कौआ क्रोधी बड़ा होंगे, कौआ क्रोधी बड़ा होंगे। कहते मन का क्रोधवान सुभा जोड़ा है वो ताल बजा फिर, दसो सिंघासन से चढ़ जू, सिंघासन से चल जू, उत्ते वड़ देना किसी ने नहीं जान देना। फिर की कहन लगे? कहते पैर चुलना गदखाना चे, वाह भाई वाह, पैर चुलना गदखाना चे, ध्यान दो। कहते जो मन का सुभा गधे वर्गा, सुभा गधे वर्गा। हुण गधे वर्गा किदां भाई? हर एक चीज जिहड़ी है गुरबाणी के अंदर लिखी है, पर आपां ने गौर नहीं कीती, सानू लोड़ नहीं पई। भगत कबीर साहबन 326 अंग दे उत्ते कहिंदे, कहिंदे ऐसो अचरज देखियो कबीर, ऐसो अचरज देखियो कबीर। कहिंदे मैं बड़ा एक अचरज दा तमाशा देखिया संसार ते। कबीर जी कहिंदे, कबीर जी की वेखिया जे? कहिंदे दद के भोले वरोले नीर। दद की है? दही। वरोले की है? रिड़कना। नीर की है? पानी। ਕਹਿੰਦਾ ਐਡਾ ਸੰਸਾਰ ਦੇ ਉੱਤੇ ਇੱਕ ਭੁਲੇਖਾ ਪੈ ਗਿਆ ਹੈ, ਦਹੀਂ ਦੇ ਭੁਲੇਖੇ ਪਾਣੀ ਲੜਕੀ ਜਾਣ ਦੇ, ਦਹੀਂ ਦੇ ਭੁਲੇਖੇ ਪਾਣੀ ਲੜਕੀ ਜਾਣ ਡੇ ਨੇ। ਕਬੀਰ ਸਾਹਿਬਣ ਕਹਿਣਾ ਚਾਹੁੰਦੇ ਆ, ਕਹਿੰਦੇ ਭਗਤੀ ਦੇ ਭੁਲੇਖੇ ਕਰਮ ਕੰਡ ਕਰੀ ਜਾਣ ਡੇ ਨੇ। ਆ ਜੇ ਦਹੀਂ ਦੇ ਭੁਲੇਖੇ ਪਾਣੀ ਲੜਕੀ ਜਾਣ ਡੇ ਨੇ, ਕਹਿੰਦੇ ਕਰਨ ਕਰਮ ਟਾਣ ਰਹੇ ਨੇ, ਲੜਕਣ ਪਾਣੀ ਡੇ ਨੇ, ਜਿੰਨਾ ਮਰਜ਼ੀ ਲੜਕ ਲੋ ਕੁਛ ਨਿਕਲਣਾ ਨੀ, ਕਰਨ ਕਰਮ ਕਾਣ ਡੇ ਨੇ, ਜਿੰਨੇ ਮਰਜ਼ੀ ਕਰ ਲੋ ਵਿੱਚੋਂ ਪ੍ਰਕਾਸ਼ ਨਹੀਂ ਨਿਕਲਣਾ। ਕਹਿੰਦੇ ਦਹੀਂ ਦੇ ਭੁਲੇਖੇ ਪਾਣੀ ਲਟਕਦੇ ਨੇ, ਭਗਤੀ ਦੇ ਭੁਲੇਖੇ ਕਰਮ ਕਾਂਡ ਕਰਦੇ ਨੇ। ਦੇਖੋ ਗੁਰਬਾਣੀ ਜਿਹੜੀ ਹੈ, ਇਹ ਨਹੀਂ ਕਿ ਤੁਸੀਂ ਪੜ੍ਹ ਲਿਆ ਤੇ ਕੰਮ ਨਿਬੜ ਗਿਆ। ਗੁਰਬਾਣੀ ਸਾਡਾ ਮਾਰਗ ਹੈ, ਅਸੀਂ ਇਸ ਮਾਰਗ ਤੇ ਚੱਲਣਾ ਹੈ, ਠੀਕ ਹੈ ਜੀ। ਤੇ ਮਾਰਗ ਤੇ ਚੱਲਾਂਗੇ ਤਾਂ ਹੀ ਜੇ ਗੁਰਬਾਣੀ ਨੂੰ ਪੜ੍ਹ ਕੇ ਤੇ ਗੁਰਬਾਣੀ ਦੀ ਵਿਚਾਰ ਕਰਾਂਗੇ। ਜਿੰਨਾ ਚਿਰ ਵਿਚਾਰ ਨਹੀਂ ਕਰਾਂਗੇ ਨਾ, ਤੁਹਾਡੇ ਕੋਲ ਮਾਰਗ ਤੇ ਚੱਲਿਆ ਨਹੀਂ ਜਾਣਾ। ਤੁਸੀਂ ਕਿਸੇ ਵੀ ਰਾਹ ਤੇ ਜਾਣਾ ਚਾਹੁੰਦੇ ਹੋ, ਤੁਸੀਂ ਕਦੀ ਦੇਖਿਓ, ਤੁਸੀਂ ਕਿਹਾ ਮੈਂ ਦਿੱਲੀ ਨੂੰ ਜਾਣਾ, ਮੈਂ ਅੰਬਾਲੇ ਨੂੰ ਜਾਣਾ, ਮੈਂ ਫਿਰੋਜ਼ਪੁਰ ਨੂੰ ਜਾਣਾ, ਤੁਹਾਨੂੰ ਰਾਹ ਦੱਸਣ ਲੱਗ ਪਿਆ, ਠੀਕ ਹੈ। ਫਿਰ ਤੁਸੀਂ ਵਿਚਾਰਦੇ ਹੋ ਕਿ ਗੱਲ ਸੱਚ ਹੈ, ਦੀ ਰਾਹ ਜਾਂਦਾ ਉਧਰ ਨੂੰ। ਤੁਸੀਂ ਦੋ ਚਾਰ ਬੰਦੇ ਨੂੰ ਹੋਰ ਪੁੱਛਦੇ ਹੋ, ਉਹ ਲਾਗੇ ਖੜਾ ਕਹਿੰਦਾ ਮੈਂ ਪਾਗਲ ਹਾਂ, ਕਹਿੰਦਾ ਭਾਜੀ ਮੈਂ ਪਾਗਲ ਨਹੀਂ ਗਿਆ, ਮੈਂ ਤਾਂ ਉਹਦਾ ਸਰਸਰੀ ਗੱਲ ਕੀਤੀ ਉਹ ਵੀ ਦੱਸਣ ਲੱਗ ਪਿਆ। ਦੱਸਿਆ ਤਾਂ ਉਹਨੇ ਵੀ ਉਹੀ ਹੈ ਜਿਹੜਾ ਤੁਸੀਂ ਦੱਸਿਆ ਸੀ। ਇਹਦਾ ਮੈਂ ਕਲੀਅਰ ਹੋ ਗਿਆ ਵੀ ਜੋ ਤੂੰ ਦੱਸ ਰਿਹਾ ਉਹ ਕਨਫਰਮਡ ਆ, ਮੈਂ ਜਾਊਂਗਾ। ਉਹ ਗੁਰੂ ਪਿਆਰੋ ਗੁਰਬਾਣੀ ਦੀ ਵਿਚਾਰ ਕਰਾਂਗੇ, ਪਹਿਲਾਂ ਗੁਰਬਾਣੀ ਪੜਾਂਗੇ, ਫਿਰ ਗੁਰਬਾਣੀ ਦੀ ਵਿਚਾਰ ਕਰਾਂਗੇ, ਫਿਰ ਸਾਨੂੰ ਪਤਾ ਲੱਗੂ ਇਹ ਰਸਤਾ ਕਿਸੇ ਪਾਸੇ ਨੂੰ ਜਾਂਦਾ, ਉਸ ਪਾਸੇ ਤੁਰਾਂਗੇ। ਤੇ ਤੁਰਿਆ ਹੀ ਕਿਤੇ ਪਹੁੰਚਦਾ, ਜਿਹੜਾ ਤੁਰਦਾ ਨੀ ਉਹ ਕਿਤੇ ਪਹੁੰਚਦਾ ਨਹੀਂ, ਠੀਕ ਹੈ। ਸੋ ਸੁਣਨਾ ਕੀ ਕਹਿਣ ਲੱਗੇ, ਕਹਿਣ ਲੱਗੇ ਕਬੀਰ ਐਸੋ ਅਚਰਜ ਦੇਖਿਓ, ਕਬੀਰ ਦੱਦ ਕੇ ਭੋਲੇ ਵਰੋਲੇ ਨੀਰ, ਹਰੀ ਅੰਗੂਰੀ ਗਦਖਾ ਚਰੇ ਨਿਤ ਉਠਾਸੇ ਹਿੰਗੇ ਮਰੇ। ਹਰੀ ਅੰਗੂਰੀ ਗਦਖਾ ਚਰੇ, ਗਦੇ ਦਾ ਸੁਭਾਅ ਕੀ ਹੈ ਤੁਹਾਡੇ ਮਨ ਨੂੰ ਗਦਾ ਕਿਉਂ ਕਿਹਾ, ਸੁਣਿਓ ਜਰਾ। ਕਹਿੰਦਾ ਹਰੀ ਅੰਗੂਰੀ ਗਦਖਾ ਚਰੇ, ਜਿਹੜਾ ਗਦਾ ਨੀ ਜੀ, ਗਦਾ ਤੁਸੀਂ ਸੁੱਕਾ ਘਾਹ ਪਾ ਦਿਓ, ਹੈ ਤੇ ਘਾਹ ਹੀ ਹੈ ਨਾ ਜੀ, ਇੱਕ ਦਿਨ ਦਾ ਬਹਿ ਜੋ ਕੀ ਕਹਿੰਦਾ ਮੂੰਹ ਮਾਰ ਕੇ ਪਰਾਂ ਸੁੱਟੀ ਜਾਂਦਾ। ਤੇ ਹਰਿਆ ਹਰਿਆ ਘਾਹ ਚੁਗਦਾ ਉਹ ਹਰਿਆ ਹਰਿਆ, ਇਹਦਾ ਮਤਲਬ ਪਤਾ ਕੀ ਜੀ, ਹਰੀ ਅੰਗੂਰੀ ਗਦਖਾ ਚਰੇ, ਹਰੀ ਅੰਗੂਰੀ ਦਾ ਮਤਲਬ ਇਹ ਆ ਕਿ ਬਹਿਆ ਘਾਹ ਵੀ ਤੇ ਕੱਲ ਤੈਨੂੰ ਹੀ ਪਾਇਆ ਸੀ, ਤੂੰ ਖਾਧਾ ਨੀ ਹਨਾ, ਅੱਜ ਚੁੱਕ ਚੁੱਕ ਕੇ ਪਰਾਂ ਮਾਰਨ ਦਿਆ, ਕਿਹੜੀ ਗੱਲੋਂ। ਕਹਿੰਦਾ ਮੈਂ ਨੀ ਆ ਖਾਣਾ, ਮੈਂ ਤੇ ਹਰਿਆ ਖਾ ਸਕਦਾ। ਉਹ ਹਰਿਆ ਹਰਿਆ ਘਾਹ ਚੁੱਕਦਾ ਹੈ, ਤਾਜ਼ਾ ਤਾਜ਼ਾ ਘਾਹ ਚੁੱਕਦਾ ਹੈ। ਕਦੀ ਜ਼ਿੰਦਗੀ ਵਿਚਾਰ ਕਰਕੇ ਦੇਖੋ, ਮਨ ਦਾ ਸੁਭਾਅ ਗਧੇ ਵਰਗਾ ਹੈ, ਜੋ ਪਿੱਛੇ ਕਰਮ ਕਰਕੇ ਆਇਆ ਨਾ, ਉਹਨਾਂ ਨੂੰ ਭੋਗਣ ਲੱਗਿਆ ਗਾਲਾਂ ਕੱਢਦਾ ਹੈ। ਕੀ ਕਹਿੰਦਾ, ਮੈਂ ਤੇ ਆਪਣੀ ਜ਼ਿੰਦਗੀ ਚ ਕੋਈ ਮਾੜਾ ਕਰਮ ਕੀਤਾ ਹੀ ਨਹੀਂ। ਹਰੀ ਅੰਗੂਰੀ ਕਹਿੰਦਾ ਭਾਵ ਜੋ ਇਸ ਜਨਮ ਚ ਕੀਤਾ ਨਾ, ਉਹਦਾ ਫਲ ਲੱਭਦਾ ਫਿਰਦਾ ਹੈ। ਜੋ ਪਿੱਛੇ ਬਹਿਆ ਘਾਹ ਹੈ ਉਹ ਖਾਣ ਨੂੰ ਤਿਆਰ ਨਹੀਂ, ਜੋ ਪਿੱਛੇ ਕਰਕੇ ਆ ਉਹਨੂੰ ਸਹਿਣ ਨੂੰ ਤਿਆਰ ਨਹੀਂ ਹੁੰਦਾ, ਹੈ ਨਾ ਗਧੇ ਵਰਗਾ ਸੁਭਾਅ। ਹਰ ਗੱਲ ਨੂੰ ਫੜਨਾ ਹੈ, ਹਰੀ ਅੰਗੂਰੀ ਗਧਾ ਚਰੇ। ਹੁਣ ਤੁਸੀਂ ਪੜ੍ਹਿਆ ਤਾਂ ਹੈਗਾ, ਪਰ ਤੁਹਾਡੇ ਕਦੇ ਦਿਮਾਗ ਚ ਵੜਿਆ ਨੀ ਵੀ ਹਰੀ ਅੰਗੂਰੀ ਕਹਿੰਦੇ ਕਿਦੋਂ। ਹਰੀ ਅੰਗੂਰੀ ਦਾ ਮਤਲਬ ਅੰਗੂਰ ਦਾ ਮਤਲਬ ਨਵੀਂ ਚੀਜ਼ ਫੁੱਟਣੀ। ਆਂਦਾ ਜਿਹੜੇ ਨਵੇਂ ਨਵੇਂ ਕਰਮ ਕਰਦਾ ਇਸ ਜਨਮ ਦਿਨ, ਜੋ ਤੁਸੀਂ ਵੇਖ ਸਕਦੇ ਹੋ, ਤੁਸੀਂ ਕਦੀ ਦੇਖਿਓ। ਜਿਹੜਾ ਬੰਦਾ ਕਹੇਗਾ ਬਾਬੇ ਕਦੀ ਜ਼ਿੰਦਗੀ ਚ ਮੈਂ ਤੇ ਕਦੀ ਪਾਪ ਕੀਤਾ ਨੀ, ਕਦੀ ਕਿਤੇ ਦਿਲ ਨੀ ਦਿਖਾਇਆ, ਕਦੀ ਕਿਸੇ ਨੂੰ ਕੁਝ ਕਿਹਾ ਹੀ ਨਹੀਂ, ਤੇ ਪਤਾ ਨੀ ਕਿਹਦੀ ਜਨਮ ਸਜ਼ਾ ਮਿਲ ਰਹੀ, ਇਹਦਾ ਮਤਲਬ ਬਿਆਹ ਘਾਹ ਚੁੱਕ ਚੁੱਕ ਕੇ ਪਰਾਂ ਮਾਰਦਾ ਹੈ, ਪਿਛਲੇ ਜਨਮਾਂ ਨੂੰ ਚੁੱਕ ਚੁੱਕ ਕੇ ਪਰਾਂ ਮਾਰਦਾ ਹੈ, ਜਿਹੜੇ ਹੁਣ ਕਰਮ ਕੀਤੇ ਉਹਨਾਂ ਦਾ ਫਲ ਲੱਭਦਾ ਫਿਰਦਾ ਹੈ ਨਾ ਸੁਭਾਅ ਗਧੇ ਵਰਗਾ। ਫਿਰ ਹਰੀ ਅੰਗੂਰੀ ਗਧਾ ਚਰੇ ਨਿਤ ਉਠਾਸੇ ਹਿੰਗੇ ਮਰੇ। ਹੁਣ ਕਰਦਾ ਕੀ ਹੈ, ਜਿਹੜਾ ਗਧਾ ਨਾ ਹਰਿਆ ਹਰਿਆ ਘਾਹ ਚੁੱਕ ਕੇ ਰੂੜੀ ਤੇ ਖਲੋ ਕੇ ਮੂੰਹ ਥਾਂ ਚੁੱਕਦਾ ਤੇ ਵਿਆਂਗਦਾ ਹੈ। ਕਹਿੰਦਾ ਇਹ ਵੀ ਜਿਹੜੇ ਇਸ ਜਨਮ ਚ ਕਰਮ ਕੀਤੇ ਨਾ ਚੰਗੇ ਚੰਗੇ, ਉਹਨਾਂ ਵੱਲ ਵੇਖ ਕੇ ਧੌਣ ਤਾਂ ਚੁੱਕਦਾ, ਹੁੰਮੇ ਦਾ ਮਾਰਾ ਹੰਕਾਰ ਦਾ ਮਾਰਾ, ਜਿਵੇਂ ਗਧਾ ਵਿਆਂਗਦਾ ਉਦਾਂ ਵੀ ਵਿਆਂਗਦਾ ਹੈ। ਮੈਂ ਬੜੇ ਚੰਗੇ ਕਰਮ ਕੀਤੇ ਆ, ਮੈਂ ਤੇ ਕਦੀ ਪਾਪ ਕੀਤਾ ਨੀ, ਮੈਂ ਤੇ ਕਦੀ ਕਿਸੇ ਨੂੰ ਮਾੜਾ ਕਿਹਾ ਹੀ ਨੀ ਅੱਜ ਤੱਕ। ਕਹਿੰਦਾ ਹੰਕਾਰੀ ਹੋਇਆ ਫਿਰਦਾ ਗਧੇ ਵਾਂਗਣਾ। ਤਾਂ ਉਹਨਾਂ ਨੇ ਕਿਹਾ ਪੈਰ ਚੋੜਨਾ ਗਧਾ ਨੱਚੇ। ਕਹਿੰਦਾ ਅੰਦਰੋਂ ਸੁਭਾਅ ਤੇ ਗਧੇ ਵਰਗਾ ਹੈ, ਸਵੀਕਾਰ ਨਹੀਂ ਕਰਦਾ ਕਿ ਜੋਤ ਸੁਭਾਵੇ ਨਾਨਕਾ, ਸਹੀ ਗੱਲ ਚੰਗੀ। ਤੇ ਕਹਿੰਦਾ ਉੱਤੋਂ ਚੋਲਾ ਪਾ ਕੇ ਤੇ ਨੱਚਦਾ ਫਿਰਦਾ, ਕਿਹੜਾ ਪ੍ਰੇਮ ਰੂਪੀ, ਬੜੇ ਮਿੱਠੇ ਮਿੱਠੇ ਬੋਲ ਬੋਲਦਾ ਹੈ, ਮੈਂ ਤਾਂ ਜੀ ਗੁਰੂ ਘਰ ਦਾ ਪ੍ਰੇਮੀ ਹੈ ਜੀ, ਠੀਕ ਹੈ। ਇਹਨੂੰ ਕਹਿੰਦੇ ਜੀ ਪੈਰ ਚੋਲਣਾ ਗਧਾ ਨੱਚੇ। ਅੱਗੇ ਦੇਖੋ ਕੀ ਹੈ, ਭੈਂਸਾ ਭਗਤ ਕਰਾਵੇ। ਹੁਣ ਪੈਸਾ ਕੀ ਹੈ, ਝੂਠਾ। ਹੁਣ ਕਬੀਰ ਜੀ ਨੇ ਇੱਥੇ ਭੈਂਸਾ ਭਗਤ ਕਰਾਵੇ ਦਾ ਅੱਖਰ ਵਰਤਿਆ ਹੈ, 470 ਅੰਗ ਦੇ ਉੱਤੇ ਤੇ 326 ਅੰਗ ਦੇ ਉੱਤੇ ਉਹਨਾਂ ਨੇ ਕੀ ਵਰਤਿਆ। ਕਹਿੰਦੇ ਮਾਤਾ ਭੈਂਸਾ ਅਮੂਹਾਂ ਜਾਏ, ਕੁਦ ਕੁਦ ਚਰੇ ਰਸਤ ਲਪਾਏ। ਮਾਤਾ ਭੈਂਸਾ ਅਮੂਹਾਂ ਜਾਏ, ਅਮੂਹਾਂ ਕਿਹਨੂੰ ਕਹਿੰਦੇ ਜੀ? ਕਹਿੰਦੇ ਜਿਹੜਾ ਝੂਠਾ ਮਸਤ ਹੁੰਦਾ ਨਾ, ਮਸਤ ਭੁਤਰਿਆ, ਮਸਤ ਕਿਹਨੂੰ ਕਹਿੰਦੇ ਜੀ? ਭੁਤਰਿਆ। ਜਿਹੜਾ ਝੂਠਾ ਭੁਤਰਿਆ ਹੁੰਦਾ ਨਾ, ਉਹ ਡਾਂਗਾ ਲੈ ਕੇ ਮਗਰ ਫਿਰਦੇ, ਮੁੜਦਾ ਨੀ ਕਿਸੇ ਕੋਲ। ਅਮੂਹਾਂ ਜਾਏ ਉਹ ਮੁੜਦਾ ਨੀ, ਅਮੂਹਾਂ ਦਾ ਮਤਲਬ ਮੁੜਦਾ ਨੀ ਹੈ, ਐਡਾ ਲੱਗ ਗਿਆ ਮੂੰਹ ਦਾ ਆਪਾਂ ਮੁੜਨਾ, ਅੱਗੇ ਐਡਾ ਲੱਗ ਗਿਆ ਨਹੀਂ ਮੁੜਦਾ, ਜਿੰਨਾ ਮਰਜ਼ੀ ਤੁਸੀਂ ਜ਼ੋਰ ਲਾ ਲਓ। ਕਹਿੰਦਾ ਜਿਹੜਾ ਝੂਠਾ ਮਸਤ ਹੈ ਕਦੀ ਮੁੜਦਾ ਨਹੀਂ, ਕਹਿੰਦੇ ਜਿਹੜਾ ਮੁੜਦਾ ਹੀ ਨਹੀਂ। ਹੁਣ ਇੱਥੇ ਕੀ ਲਿਆ? ਭੈਂਸਾ ਭਗਤ ਕਰਾਵੇ, ਕਹਿੰਦੇ ਜਿਹੜਾ ਮਨ ਆ ਸੁਭਾਅ ਤੇ ਭੈਂਸੇ ਵਰਗਾ ਹੈ, ਅਮੂਹਾ ਆ, ਮਸਤ ਰਹਿੰਦਾ, ਉਤਰਿਆ ਰਹਿੰਦਾ, ਠੀਕ। ਕਹਿੰਦੇ ਕਰੀਏ ਕੀ? ਉਧਰ ਝੂਠਾ ਵਾਪਸ ਨਹੀਂ ਮੁੜਦਾ ਮੋੜਿਆ, ਇੱਧਰ ਮਨ ਗੁਰੂ ਦੇ ਮੋੜਿਆ ਵਾਪਸ ਨਹੀਂ ਮੁੜਦਾ, ਸੁਭਾਅ ਤੇ ਝੂਠੇ ਵਰਗਾ ਹੈ। ਤੇ ਕਰਨ ਕੀ ਡਿਆ? ਭਗਤੀ। ਗੁਰੂ ਪਿਆਰਿਓ, ਬਿਨਾਂ ਭਾਣੇ ਤੋਂ ਭਗਤੀ ਨਹੀਂ ਹੈ। ਪੱਬਾ ਭਾਣਾ, ਪੱਬਾ ਭਗਤੀ, ਠੀਕ ਹੈ ਬਈ? ਜਿੰਨਾ ਚਿਰ ਭਾਣਾ ਨਹੀਂ ਉਹਨਾਂ ਚਿਰ ਭਗਤੀ ਨਹੀਂ ਆ। ਪਹਿਲਾਂ ਭਾਣਾ ਆ, ਠੀਕ ਹੈ ਜੀ? ਕਦੇ ਜ਼ਿੰਦਗੀ ਚ ਵਿਚਾਰ ਕਰਕੇ ਦੇਖਣਾ, ਅਸੀਂ ਵਿਚਾਰ ਨਹੀਂ ਕਰਦੇ, ਸਾਨੂੰ ਲੋੜ ਨਹੀਂ ਪਈ। ਸੋ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਭੈਂਸਾ ਭਗਤ ਕਰਾਵੇ, ਰਾਜਾ ਰਾਮ ਕੱਕਰੀਆ ਬਰੇ ਪਕਾਏ। ਰਾਜਾ ਰਾਮ ਕੱਕਰੀਆ, ਕੱਕਰੀਆ ਕਿਹਨੂੰ ਕਹਿੰਦੇ ਜੀ? ਅੱਕ ਦੇ ਬੂਟੇ ਤੁਸੀਂ ਦੇਖਿਆ ਲੱਗੀਆਂ ਹੋਏ ਕੱਕੜੀਆਂ, ਅੰਬ ਵਰਗੀਆਂ, ਠੀਕ ਹੈ? ਪਰ ਸਦਕੇ ਜਾਵਾਂ ਕੌੜੀਆਂ ਹੁੰਦੀਆਂ, ਉਹ ਕੌੜੀਆਂ ਹੁੰਦੀਆਂ। ਹੁਣ ਧਿਆਨ ਦਿਓ, ਰਾਜਾ ਰਾਮ ਕੱਕਰੀਆਂ ਬਰੇ ਪਕਾਏ। ਅਸਲ ਚ ਨਾ ਇਹ ਪਦ ਸ਼ਿਦ ਨਹੀਂ ਹੋਇਆ, ਪਤਾ ਮਤਲਬ ਕੀ ਸੀ? ਵੈਸੇ ਰਾਜਾ ਰਾਮ ਕੱਕਰੀ ਅੰਬਰੇ ਪਕਾਏ, ਬਰੇ ਨਹੀਂ ਕੱਲਾ, ਉਹ ਐੜਾ ਨਾ ਜਿਹੜਾ ਉਹ ਕੱਕੜੀਆਂ ਨਾਲ ਲਾ ਦਿੱਤਾ ਫੜ ਕੇ, ਉੱਥੇ ਕੱਲਾ ਕੱਕੜੀ ਸੀਗਾ, ਉਹ ਅੰਬਰੇ ਆ। ਅੰਬਰੇ ਕਿਹਨੂੰ ਕਹਿੰਦੇ ਜੀ? ਅੰਬ ਨੂੰ। ਕਬੀਰ ਜੀ ਕਹਿੰਦੇ, ਕਹਿੰਦੇ ਕਦੀ ਗੌਰ ਕਰਿਓ, ਸਾਡੇ ਅੰਦਰ ਜਿਹੜੇ ਵਿਚਾਰ ਰੁਕਦੇ ਨਾ, ਵਿਚਾਰ ਵਿਕਾਰ ਪੈਦਾ ਹੁੰਦੇ, ਇਹ ਕੱਕੜੀਆਂ ਵਰਗੇ ਆ, ਇਹ ਕੌੜੇ ਕੌੜੇ ਆ। ਜਿਹੜੇ ਸਾਡੇ ਮਨ ਚ ਖਿਆਲ ਪੈਦਾ ਹੁੰਦੇ ਨਾ, ਕਿਹਦੇ ਕਰਕੇ? ਇਸ ਸੁਭਾਅ ਕਰਕੇ, ਭੈਂਸਾ ਭਗਤ ਕਰਾਵੇ ਦੇ ਸੁਭਾਅ ਕਰਕੇ। ਜਿਹੜੇ ਸਾਡੇ ਅੰਦਰ ਵਿਕਾਰ ਪੈਦਾ ਹੁੰਦੇ, ਜਿਹੜੇ ਮਾੜੇ ਵਿਚਾਰ ਪੈਦਾ ਹੁੰਦੇ, ਕੱਕੜੀਆਂ ਵਰਗੇ ਨੇ, ਉਹਨਾਂ ਨੂੰ ਕੋਈ ਖਾਂਦਾ ਨਹੀਂ ਹੈ। ਪਰ ਅੰਬਰੇ ਪਕਾਏ, ਕਹਿੰਦਾ ਸਦਕੇ ਜਾਵਾਂ, ਜੇ ਕੋਈ ਗੁਰੂ ਦੇ ਮਾਰਗ ਤੇ ਚੱਲ ਪਵੇ ਤੇ ਉਹੀ ਕੱਕੜੀਆਂ ਵਾਲਾ ਸੁਭਾਅ ਜਿਹੜਾ ਪੱਕੇ ਹੋਏ ਅੰਬਾਂ ਵਰਗਾ ਹੋ ਜਾਂਦਾ, ਪੱਕੇ ਅੰਬਾਂ ਵਰਗਾ ਹੋ ਜਾਂਦਾ। ਜਿਵੇਂ ਅੰਬ ਮਿੱਠੇ ਨੇ, ਉਦਾਂ ਤੁਹਾਡੇ ਅੰਦਰੋਂ ਵਿਚਾਰ ਮਿੱਠੇ ਨਿਕਲਣ ਲੱਗ ਪੈਂਦੇ ਨੇ। ਗੱਲ ਕੁਝ ਨਹੀਂ ਹੈ, ਕਿਹਨੇ? ਗੁਜਨ ਹਾਰੇ ਖਾਏ। ਕਹਿੰਦਾ ਕਿਸੇ ਨੇ, ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨੂੰ ਸਮਝਿਆ, ਜਿਹਨੇ ਇਸ ਮਾਰਗ ਨੂੰ ਬੁੱਝਿਆ, ਕਹਿੰਦਾ ਕਿਸੇ ਨੇ ਇਹ ਅੰਬ ਖਾਧੇ ਨੇ, ਕਹਿੰਦਾ ਆਪਾਂ ਕਿਸੇ ਨੇ ਆਪਣੇ ਅੰਦਰੋਂ ਚੰਗੀ ਵਿਚਾਰ ਪੈਦਾ ਕੀਤੀ ਹੈ। ਚੰਗੀ ਵਿਚਾਰ ਤੁਹਾਡੇ ਅੰਦਰ ਹੀ ਹੈ, ਕਿਤੋਂ ਬਾਹਰੋਂ ਨਹੀਂ ਆਉਂਦੀ। ਦੇਖੋ, ਚੰਗੇ ਖਿਆਲ, ਕਿਸੇ ਨਾਲ ਪਿਆਰ ਕਿੱਥੋਂ ਆਉਂਦਾ? ਤੁਹਾਡੇ ਅੰਦਰੋਂ ਆਉਂਦਾ। ਕਦੋਂ? ਜਦੋਂ ਤੁਹਾਡੇ ਮਨ ਵਿੱਚ ਖਿਆਲ ਪੈਦਾ ਹੁੰਦਾ ਵੀ ਯਾਰ ਬੰਦਾ ਬੜਾ ਨੇਕ ਹੈ। ਤੁਸੀਂ ਕਿਸੇ ਦੀ ਇੱਛਾਈ ਪ੍ਰਗਟ ਕਰੋ ਆਪਣੇ ਮਨ ਵਿੱਚ, ਉਹਦੇ ਪ੍ਰਤੀ ਤੁਹਾਡੇ ਮਨ ਵਿੱਚ ਚੰਗੇ ਵਿਚਾਰ ਆਉਣ ਲੱਗ ਪੈਣਗੇ। ਤੁਸੀਂ ਕਦੀ ਲੈ ਕੇ ਆਓ, ਤੁਸੀਂ ਬੈਠੇ ਹੋ, ਭਾਵੇਂ ਕਿੱਦਾਂ ਦਾ ਬੰਦਾ, ਠੀਕ ਹੈ, ਉਹਨੂੰ 10 ਬੰਦੇ ਕਹਿੰਦੇ ਨੇ ਲੁਟੇਰਾ ਹੈ, ਠੱਗ ਹੈ, ਇਹ ਬੇਵਕੂਫ ਆਦਮੀ ਹੈ, ਤੇ ਤੁਹਾਡੇ ਨਾਲ ਪਿਆਰ ਪੈ ਗਿਆ ਤੇ ਤੁਸੀਂ ਕੀ ਕਹਿੰਦੇ ਘਰ ਬੈਠਿਆ? ਨਹੀਂ, ਆ ਬੰਦਾ ਚੰਗਾ ਹੀ ਆ। ਸਿਰਫ ਇੰਨੀ ਗੱਲ ਕਹਿਣ ਦੀ ਦੇ ਰਿਹਾ, ਤੁਹਾਡੇ ਸਾਰੇ ਪਰਿਵਾਰ ਦੇ ਮਨ ਵਿੱਚ ਚੰਗੇ ਵਿਚਾਰ ਆਉਣ ਲੱਗ ਪਏ, ਉਹ ਬੰਦਾ ਬੜਾ ਨੇਕ ਹੈ, ਉਹਨਾਂ ਦੇ ਘਰ ਜਾਣਾ ਹੈ, ਉਹਨਾਂ ਨੂੰ ਆਪਣੇ ਘਰ ਬੁਲਾਉਣਾ ਹੈ, ਉਹਨਾਂ ਲੰਗਰ ਪਾਣੀ ਛਕਾਉਣਾ ਹੈ, ਉਹਨਾਂ ਦੀ ਸੇਵਾ ਕਰਨੀ ਹੈ, ਠੀਕ ਹੈ ਜੀ? ਆਊਗਾ ਨਾ ਮਨ ਚ ਖਿਆਲ? ਕਿਹੜੀ ਗੱਲੋਂ? ਵੀ ਤੁਹਾਡੇ ਮਨ ਸਿਰਫ ਇੰਨੀ ਗੱਲ ਆਈ ਹੈ, ਬੰਦਾ ਬੜਾ ਚੰਗਾ ਹੈ। ਭੋਲਿਓ, ਮਾੜੇ ਵਿਚਾਰ ਵੀ ਤੁਹਾਡੇ ਅੰਦਰ ਹੀ ਪਏ ਨੇ, ਚੰਗੇ ਵਿਚਾਰ ਵੀ ਤੁਹਾਡੇ ਅੰਦਰ ਆ। ਸਿਰਫ ਗੱਲ ਇੰਨਾ ਆ, ਇਹ ਜਿੰਨੀ ਗੁਰਬਾਣੀ ਹੈ, ਇਹ ਗੁਰੂ ਸਾਹਿਬਾਂ ਤੇ ਭਗਤਾਂ ਦਾ, ਭੱਟਾਂ ਦਾ ਤੇ ਸਿੱਖਾਂ ਦਾ ਤਜਰਬਾ ਹੈ ਜ਼ਿੰਦਗੀ ਦਾ, ਇਹ ਹੰਢਾਈ ਹੋਈ ਹੈ। ਹੰਢਾਈ ਦਾ ਮਤਲਬ ਕੀ ਹੈ? ਕਿ ਜੋ ਕੁਝ ਇਹ ਚ ਲਿਖਿਆ ਹੈ, ਇਹ ਉਹਨਾਂ ਨਾਲ ਵਾਪਰ ਚੁੱਕਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਹਮ ਨਹੀਂ ਚੰਗੇ, ਇਹ ਵਾਪਰ ਚੁੱਕਾ ਉਹਨਾਂ ਦੇ ਨਾਲ, ਬੁਰਾ ਨਹੀਂ ਕੋਏ। ਉਹ ਕਹਿੰਦੇ ਮੇਰੇ ਅੰਦਰ ਦੀ ਬਿਰਤੀ ਏਦਾਂ ਦੀ ਬਣ ਗਈ ਹੈ ਕਿ ਮੈਨੂੰ ਆਪਣੀਆਂ ਬੁਰਾਈਆਂ ਨਜ਼ਰ ਆਉਂਦੀਆਂ, ਮੈਂ ਚੰਗਾ ਨਹੀਂ ਹੈ, ਤੇ ਲੋਕਾਂ ਦੀਆਂ ਮੈਨੂੰ ਚੰਗਾਈਆਂ ਨਜ਼ਰ ਆਉਂਦੀਆਂ, ਕੋਈ ਮੁਰਾ ਨਹੀਂ ਹੈ। ਕਹਿੰਦਾ ਮੇਰੇ ਅੰਦਰ ਬਿਰਤੀ ਏਦਾਂ ਦੀ ਬਣ ਗਈ, ਮੇਰਾ ਸੁਭਾਅ ਏਦਾਂ ਦਾ ਬਣ ਗਿਆ। ਹੁਣ ਸਾਨੂੰ ਕਿਉਂ ਕਿਹਾ? ਸਾਨੂੰ ਕੀ ਲੋੜ ਸੀ ਗੁਰੂ ਸਾਹਿਬਾਂ ਦੇ ਲੜਨ ਲੱਗਣ ਦੀ? ਸਾਨੂੰ ਗੁਰਬਾਣੀ ਲਿਖ ਕੇ ਕੋ ਦਿੱਤੀ? ਕਹਿੰਦੇ ਜੇ ਤੁਸੀਂ ਵੀ ਚਾਹੁੰਦੇ ਹੋ, ਕਿੱਥੇ? ਅੱਬ ਤੋਂ ਜਾਏ ਚੜੇ ਸਿੰਘਾਸਨ। ਕਹਿੰਦਾ ਜੇ ਤੁਸੀਂ ਉਸ ਸਿੰਘਾਸਨ ਤੇ ਜਾਣਾ ਚਾਹੁੰਦੇ ਹੋ, ਉਸ ਵਿਵਸਥਾ ਵਿੱਚ ਜਾਣਾ ਚਾਹੁੰਦੇ ਜਿੱਥੇ ਪਰਮਾਤਮਾ ਮਿਲਦਾ ਹੈ, ਕਹਿੰਦਾ ਤੁਹਾਨੂੰ ਸੁਭਾਅ ਬਣਾਉਣਾ ਪਏਗਾ ਕਿੱਦਾਂ ਦਾ, ਕਿ ਆਪਣੀਆਂ ਬੁਰਾਈਆਂ ਦੇਖਣੀਆਂ ਪੈਣਗੀਆਂ ਔਰ ਦੂਜਿਆਂ ਦੀਆਂ ਚੰਗਾਈਆਂ ਵੇਖਣੀਆਂ ਪੈਣਗੀਆਂ। ਸਾਡਾ ਖਿਆਲ ਨਹੀਂ ਬਣਦਾ ਇੱਦਾਂ ਦਾ, ਅਸੀਂ ਦੂਜੇ ਦੀਆਂ ਬੁਰਾਈਆਂ ਵੇਖਦੇ ਹਾਂ ਪਰ ਆਪਣੀਆਂ ਚੰਗਾਈਆਂ ਵੇਖਦੇ ਹਾਂ। ਕਦੀ ਵੇਖਿਓ ਤੁਸੀਂ, ਉਹ ਯਾਰ ਮੈਂ ਉਹਨੂੰ ਕਿਹੜੀ ਗੱਲ ਕੱਢੀ ਸੀ, ਮੈਂ ਉਹਨੂੰ ਕਿਹੜਾ ਮਾੜਾ ਕਿਹਾ ਸੀ, ਠੀਕ 10 ਬੰਦੇ, ਠੀਕ ਹੈ ਜੀ। ਉਹ ਕਹਿੰਦੇ ਭਾਈ ਸਾਹਿਬ ਤੁਸੀਂ ਕਿਹਾ ਕੀ ਸੀ, ਕਹਿੰਦਾ ਮੈਂ ਸਿਰਫ ਇੰਨੀ ਗੱਲ ਹੀ ਕਹੀ, ਤੇ ਕਹਿੰਦਾ ਸਿਰਫ ਮਾੜੀ ਗੱਲ ਤਾਂ ਹੈਗੀ, ਤੁਸੀਂ ਕਿਉਂ ਕਹੀ, ਉਹ ਯਾਰ ਇਸ ਵਿੱਚ ਮਾੜੀ ਗੱਲ ਕਿਹੜੀ ਹੈ, ਆਈ ਪੰਗਾ ਹੈ, ਤੇ ਜੇ ਮੰਨ ਲਵੇ ਵੀ ਚਲੋ ਭਾਜੀ ਮੇਰੇ ਕੋਲ ਗਲਤੀ ਹੋ ਗਈ, ਤੇ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ, ਕਦੀ ਜ਼ਿੰਦਗੀ ਵਿਚਾਰ ਕਰਕੇ ਦੇਖਿਓ ਸਭ ਤੋਂ ਉੱਤਮ ਬਿਰਤੀ ਕਿਹਦੀ ਹੈ, ਪਤਾ ਜੀ ਭਲਾ ਸਭ ਤੋਂ ਉੱਤਮ ਬਿਰਤੀ ਕਿਹਦੀ ਹੈ, ਕਿਹਦੀ ਸੁੱਟੀ ਸ਼ਬਦ ਨਾਲ ਜੁੜਦੀ, ਪਤਾ ਜੀ ਭਲਾ ਜਿਹੜਾ ਖਿਮਾ ਕਰਦਾ ਹੈ, ਜਿਹੜਾ ਕਿਸੇ ਦੀ ਵਧੀਕੀ ਨੂੰ ਮਾਫ਼ ਕਰ ਦਿੰਦਾ, ਕਿਸੇ ਦੇ ਬੋਲੇ ਹੋਏ ਬੋਲਾਂ ਨੂੰ ਮਾਫ਼ ਕਰ ਦਿੰਦਾ, ਉਹ ਸਭ ਤੋਂ ਉੱਤਮ ਬਿਰਤੀ ਵਾਲਾ ਹੈ। ਕਿਉਂ? ਮਾਫ਼ ਕਰਨਾ ਸੌਖਾ ਨਹੀਂ ਹੈ, ਮਾਫ਼ ਸਿਰਫ ਉਹੀ ਕਰਦਾ ਹੈ ਜਿਹਦੀ ਬਿਰਤੀ ਉੱਤਮ ਹੋ ਜਾਂਦੀ ਹੈ, ਦੂਜਾ ਕਿਸੇ ਨੂੰ ਮਾਫ਼ ਨਹੀਂ ਕਰਦਾ। ਸਭ ਕੁਝ ਗੁਰਬਾਣੀ 'ਚ ਲਿਖਿਆ, ਪਰ ਕਦੀ ਜ਼ਿੰਦਗੀ ਵਿਚਾਰ ਕਰਕੇ ਦੇਖਣਾ ਅਸੀਂ ਕਰਤੀ ਨਹੀਂ। ਔਰ ਮੈਂ ਆਪਣੀ ਪੰਕਤੀ ਸੁਣਾਉਂਦਾ, ਠੀਕ ਹੈ ਜੀ, ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ, ਦਇਆ ਦੇਵਤਾ, ਦਇਆ ਦੇਵਤਾ ਖਿਮਾ ਜਪ ਮਾਲੀ ਤੇ ਮਾਨਸ ਪ੍ਰਧਾਨ, 1239 ਅੰਗ ਤੇ ਪੜ੍ਹ ਲਿਓ। ਦਇਆ ਦੇਵਤਾ ਆਂਦਾ ਜਿਹਦੇ ਅੰਦਰ ਦਇਆ ਪੈਦਾ ਹੋ ਜਾਂਦੀ ਉਹਦੀ ਬਿਰਤੀ ਦੇਵਤਿਆਂ ਵਰਗੀ ਬਣ ਜਾਂਦੀ। ਦਇਆ ਦੇਵਤਾ ਖਿਮਾ ਜਪ ਮਾਲੀ ਆਂਦਾ ਜਿਹੜਾ ਕਿਸੇ ਨੂੰ ਮਾਫ਼ ਕਰਨ ਲੱਗ ਪੈਂਦਾ ਉਹਦੇ ਅੰਦਰ ਸਵਾਸਾਂ ਦੇ ਵਿੱਚ ਪ੍ਰਭੂ ਦੇ ਨਾਮ ਦੀ ਮਾਲਾ ਆਪੇ ਚੱਲਣ ਲੱਗ ਪੈਂਦੀ। ਦੱਸੋ, ਦਇਆ ਦੇਵਤਾ ਖਿਮਾ ਜਪ ਮਾਲੀ ਤੇ ਮਾਨਸ, ਕਹਿੰਦਾ ਉਹ ਵਾਲਾ ਮਾਨਸ ਹੈ, ਵਾਲਾ ਮਨ ਹੈ, ਕੀ ਹੈ? ਪ੍ਰਧਾਨ ਆਂਦਾ ਸਾਰੇ ਸੰਸਾਰ ਤੋਂ ਅੱਗੇ ਹੁੰਦਾ ਹੈ। ਪ੍ਰਧਾਨ ਕਿਹਨੂੰ ਕਹਿੰਦੇ? ਆਗੂ ਨੂੰ ਕਹਿੰਦੇ। ਉਹ ਮਨ ਆਗੂ ਹੁੰਦਾ ਹੈ ਜਿਹਦੇ ਅੰਦਰ ਦਇਆ ਆ ਜਾਂਦੀ ਹੈ ਔਰ ਕਿਸੇ ਦੀ ਵਧੀਕੀ ਨੂੰ ਮਾਫ਼ ਕਰਨ ਨੂੰ ਸ਼ਕਤੀ ਪੈਦਾ ਹੋ ਜਾਂਦੀ ਹੈ। ਸਾਡੇ ਅੰਦਰ ਹੋਈ ਨਹੀਂ, ਆਪਾਂ ਤਾਂ ਸਿਰ ਪਾੜ ਨੂੰ ਫਿਰਦੇ ਅਗਲੇ ਦਾ। ਸੱਚਾ ਮਾਫ਼ ਕਰਨ ਲੱਗ ਪਿਓ ਕਿਤੇ ਤੁਸੀਂ, ਦੇਖੋ ਤੁਸੀਂ ਰੱਬ ਦਾ ਪਿਆਰਾ ਸਾਧੂ, ਦੋ ਗਾਲਾਂ ਕੱਢ ਦੋ ਘੱਸ ਪੈਂਦਾ। ਕਿਸੇ ਨੇ ਪੁੱਛਿਆ ਕੀ ਹੋਇਆ, ਕਹਿੰਦਾ ਕੱਢਣ ਦੇ ਕੋਈ ਗੱਲ ਨਹੀਂ, ਉਹਦਾ ਦਿਲ ਖੁਸ਼ ਹੋ ਲੈਂਦੀ ਯਾਰ, ਸਾਡਾ ਕੀ ਜਾਣ ਰਿਹਾ, ਸੰਤ ਰੱਬ ਨੇ ਇਹਨਾਂ ਕੰਮਾਂ 'ਤੇ ਭੇਜਿਆ। ਸੋ ਅੱਗੇ ਧਿਆਨ ਦਿਓ ਹੁਣ ਜ਼ਰਾ, ਹੁਣ ਗੁਰੂ ਸਾਹਿਬ ਨੂੰ ਸਮਝਾਉਣ ਲੱਗੇ, ਕਹਿੰਦਾ ਕਿੰਨੇ ਬੁੱਝਣ ਹਾਰੇ ਖਾਏ, ਕਹਿੰਦਾ ਸਾਡੇ ਅੰਦਰ ਵੇਖਣ ਨੂੰ ਕੱਕੜੀਆਂ ਨੇ, ਵੇਖਣ ਨੂੰ ਕੱਕੜੀਆਂ ਨੇ, ਸਾਨੂੰ ਲੱਗਦਾ ਸਾਡੇ ਅੰਦਰ ਵਿਕਾਰ ਹੀ ਪਏ ਨੇ, ਮਾੜੇ ਵਿਚਾਰ ਹੀ ਪਏ ਨੇ, ਪਰ ਅੰਬਰੇ ਪਕਾਏ, ਕਹਿੰਦਾ ਉਹੀ ਕੱਕੜੀਆਂ ਅੰਬ ਵਰਗੀਆਂ ਮਿੱਠੀਆਂ ਲੱਗਣ ਲੱਗ ਪੈਂਦੀਆਂ, ਉਹੀ ਮਾੜੇ ਵਿਚਾਰ ਗੁਰੂ ਦੇ ਸ਼ਬਦ ਨਾਲ ਜੁੜ ਜਾਈਏ, ਗੁਰਬਾਣੀ 'ਚ ਜੁੜ ਕੇ ਭਾਣੇ 'ਚ ਆ ਜਾਈਏ, ਤੇ ਉਹੀ ਮਾੜੇ ਵਿਚਾਰ ਅੰਬ ਵਾਂਗੂ ਮਿੱਠੇ ਲੱਗਣ ਲੱਗ ਪੈਂਦੇ ਨੇ। ਕਹਿੰਦੇ ਪਰ ਕਿਸੇ ਬੁੱਝਣਹਾਰੇ ਨੇ, ਜਿਹਨੇ ਗੁਰਬਾਣੀ ਨੂੰ ਬੁੱਝਿਆ, ਗੁਰਬਾਣੀ ਬੁਝਾਰਤ ਹੈ। 148 ਅੰਗ ਤੇ ਪੜ੍ਹੋ, ਪੜ੍ਹਿਆ ਨਾਹੀ ਭੇਦ ਬੁੱਝਿਆ ਪਾਵਣਾ, ਇਹਨੂੰ ਪੜ੍ਹ ਕੇ ਭੇਦ ਨਹੀਂ ਆ ਜਾਂਦਾ ਪਰਮਾਤਮਾ ਦਾ, ਪ੍ਰਕਾਸ਼ ਦਾ, ਬੁੱਝਿਆ ਪਾਵਣਾ, ਇਹਨੂੰ ਬੁੱਝਣਾ ਪੈਂਦਾ, ਠੀਕ ਹੈ ਨੀ, ਇਹ ਬੁਝਾਰਦਾ। 432 ਅੰਗ ਤੇ ਪੜ੍ਹ ਲਓ, ਧੰਨ ਗੁਰੂ ਨਾਨਕ ਪਾਤਸ਼ਾਹ ਲਿਖਦੇ, ਕਹਿੰਦੇ ਇਹਨਾਂ ਅੱਖਰਾਂ ਮੈਂ ਜੋ ਗੁਰਮੁਖ ਬੁੱਝੇ, ਇਹਨਾਂ ਅੱਖਰਾਂ ਮੈਂ ਜੋ ਗੁਰਮੁਖ ਬੁੱਝੇ, ਕਹਿੰਦਾ ਜਿਹੜਾ ਗੁਰਮੁਖ, ਜਿਹੜਾ ਗੁਰਮੁਖ ਹੋਣਾ ਗੁਰੂ ਦੇ ਸਨਮੁਖ ਹੋ ਕੇ ਜਿਹੜਾ ਇਹਨਾਂ ਅੱਖਰਾਂ ਨੂੰ ਬੁੱਝ ਲੈਂਦਾ, ਸਮਝ ਲੈਂਦਾ, ਦੱਸੋ ਕੀ ਲਿਖਿਆ ਅੱਗੇ ਪਤਾ ਜੀ, ਇਹਨਾਂ ਅੱਖਰਾਂ ਮੈਂ ਜੋ ਗੁਰਮੁਖ ਬੁੱਝੇ ਤਿਸ ਸਿਰ ਲੇਖ ਨਾ ਹੋਈ। ਦੱਸੋ ਕਹਿੰਦਾ ਜਿਹੜਾ ਮਨ ਇਹਨਾਂ ਗੁਰੂ ਦੇ ਸਨਮੁਖ ਹੋ ਕੇ ਇਹਨਾਂ ਅੱਖਰਾਂ ਨੂੰ ਸਮਝ ਲੈਂਦਾ, ਕਹਿੰਦਾ ਉਹਦੇ ਸਿਰ ਦੇ ਲੇਖ ਮਿਟ ਜਾਂਦੇ ਆ। ਆਪਾਂ ਕਦੀ ਗੌਰ ਕੀਤੀ ਤੇ ਆਪਾਂ ਕੀ ਕੀਤਾ, ਪੜ੍ਹ ਲਿਆ, ਬੜੇ ਖੁਸ਼ ਕਿ ਯਾਰ ਮੈਂ ਤਾਂ ਬਾਣੀ ਬੜੀ ਪੜ੍ਹੀ। ਮੈਂ ਇਹ ਨਹੀਂ ਕਹਿ ਰਿਹਾ ਪੜ੍ਹਨੀ ਨਹੀਂ ਹੈ, ਪਰ ਇਹ ਨਹੀਂ ਕਿ ਤੁਸੀਂ ਪੜ੍ਹ ਲਈ ਤੇ ਵਿਚਾਰਨੀ ਨਹੀਂ ਹੈ। ਹੁਣ ਧਿਆਨ ਦੇਣਾ, ਕਬੀਰ ਸਾਹਿਬ ਨੂੰ ਕੀ ਕਹਿਣ ਲੱਗੇ, ਕਹਿੰਦੇ ਫਿਰ ਤਬਦੀਲੀ ਕਦੋਂ ਆਉਂਦੀ, ਜਿਸ ਬੰਦੇ ਨੇ ਇਸ ਗੁਰਬਾਣੀ ਨੂੰ ਸਮਝਿਆ ਤੇ ਵਿਚਾਰਿਆ ਤੇ ਆਪਣੇ ਅੰਦਰ ਪਏ ਵਿਕਾਰਾਂ ਨੂੰ ਗੁਰਬਾਣੀ ਨਾਲ ਜਦੋਂ ਜੋੜਿਆ ਮਨ ਦੇ ਵਿਚਾਰਾਂ ਨੂੰ, ਤੇ ਕੀ ਹੋਇਆ, ਉਹ ਕੱਕੜੀਆਂ ਮਿੱਠੀਆਂ ਲੱਗਣ ਲੱਗ ਪਈਆਂ, ਅੰਬ ਵਾਂਗੂ ਬਣਨ ਲੱਗ ਪਈਆਂ, ਤੇ ਕਿਸੇ ਬੁੱਝਣਹਾਰੇ ਨੇ ਖਾ ਲਏ, ਕਹਿੰਦਾ ਪਾਪ ਸਮਝ ਲਿਆ, ਤੇ ਫਿਰ ਕੀ ਕਹਿਣ ਲੱਗੇ, ਤਬਦੀਲੀ ਆ ਗਈ। ਜਿਹੜੀ ਆਪਾਂ ਪੰਗਤੀ ਪੜ੍ਹੀ ਨਾ, ਕਹੋ ਕਬੀਰ ਬੁੱਧ ਹਰਲੀ ਮੇਰੀ, ਬੁੱਧ ਬਦਲੀ ਸਿੱਧ ਪਾਈ, ਬੁੱਧ ਬਦਲ ਗਈ, ਕਿਵੇਂ ਬਦਲੀ, ਹੁਣ ਸੁਣਿਆ ਬੁੱਧ ਬਦਲ ਲੱਗੀ ਜੇ, ਪਹਿਲਾਂ ਉਹੀ ਬੁੱਧੀ ਕੀ ਸੀਗਾ? ਹਾਥੀ ਵਾਂਗੂ ਮੋਟੀ ਸੀਗੀ, ਉਹੀ ਬੁੱਧੀ ਬਲਦ ਵਾਂਗੂ ਆਲਸੀ ਸੀਗੀ, ਉਹੀ ਬੁੱਧੀ ਕਾਂ ਵਾਂਗੂ ਤਾਲ ਵਜਾਉਂਦੀ ਪਈ ਸੀ ਕ੍ਰੋਧ ਵਿੱਚ, ਉਹੀ ਬੁੱਧੀ ਸਾਡੀ ਕੀ ਕਰ ਰਹੀ ਸੀ? ਗਧੇ ਵਾਂਗੂ ਨੂੰ ਸਿਰਫ ਜਿਹੜਾ ਮੈਂ ਹੁਣ ਕੀਤਾ ਉਹਦਾ ਫਲ ਲੱਭਦੀ ਸੀ, ਜੋ ਪਿੱਛੇ ਕਰਕੇ ਉਹਨੂੰ ਠੁੱਡਾ ਮਾਰਦੀ ਸੀ ਪਰਾਂ ਕਰ, ਠੀਕ ਹੈ ਜੀ? ਤੇ ਭੈਂਸੇ ਵਾਂਗਰਾ, ਜਿਹੜਾ ਭੈਂਸਾ ਨਾ ਉਹ ਮੁੜਦਾ ਨਹੀਂ ਹੈ, ਉਹਦਾ ਸਾਡਾ ਮਨ ਵੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਵੀ ਮਨ ਚ ਅਮੋੜ ਆ, ਮੁੜਦਾ ਨਹੀਂ ਹੈ ਵਿਕਾਰਾਂ ਵੱਲੋਂ, ਪਿੱਛੇ ਨਹੀਂ ਹਟਦਾ, ਠੀਕ ਹੈ ਜੀ? ਹੁਣ ਕੀ ਕਹਿਣ ਲੱਗੇ ਗੁਰੂ ਸਾਹਿਬ ਸਮਝਦੇ, ਬੈਸ ਸਿੰਘ ਘਰ ਪਾਣ ਲਗਾਵੇ, ਬੈਸ ਸਿੰਘ ਘਰ ਪਾਣ ਲਗਾਵੇ। ਬੈਸ ਕੀ ਹੈ? ਬੈਠ ਗਿਆ। ਸਿੰਘ ਕੀ ਹੈ? ਉਹ ਮਨ ਹੰਕਾਰ ਭਰਿਆ। ਸਿੰਘ ਹੰਕਾਰ ਨੂੰ ਕਹਿੰਦੇ, ਅੱਖਰ ਉਹੀ ਹੈ, ਕਿਤੇ ਹੰਕਾਰ ਨੂੰ ਕਹਿੰਦੇ ਆ, ਕਿਤੇ ਸਿੰਘ ਪਰਮਾਤਮਾ ਨੂੰ ਵੀ ਕਿਹਾ। ਜਾਣੋ ਸੁਣਨਾ, ਕਹਿੰਦਾ ਬੈਸ ਸਿੰਘ ਘਰ ਪਾਣ ਲਗਾਵੇ। ਕਹਿੰਦੇ ਉਹੀ ਮਨ ਜਿਹੜਾ ਭਟਕਦਾ ਫਿਰਦਾ ਸੀ, ਭੱਜਾ ਫਿਰਦਾ ਸੀ ਨਾ ਹੰਕਾਰ ਦਾ ਮਾਰਿਆ, ਕਹਿੰਦੇ ਉਹੀ ਹੰਕਾਰ ਨੂੰ ਛੱਡ ਕੇ ਆਪਣੇ ਘਰ ਵਿੱਚ ਬਹਿ ਗਿਆ। ਕਹਿੰਦਾ ਭਾਵ ਗੁਰਬਾਣੀ ਨੂੰ ਪੜ੍ਹ ਕੇ ਵਿਚਾਰ ਕਰਕੇ ਮਨ ਟਿਕ ਗਿਆ। ਇਹਨੂੰ ਕਹਿੰਦੇ ਬੈਸ ਸਿੰਘ ਘਰ ਪਾਣ ਲਗਾਵੇ। ਹੁਣ ਲਗਾਵੇ ਪਤਾ ਕਿਹਨੂੰ ਕਹਿੰਦੇ ਜੀ? ਪਾਣ ਲਗਾਵੇ, ਲਗਾਵੇ ਕਿਹਨੂੰ ਕਹਿੰਦੇ? ਹੁਣ ਤੁਸੀਂ ਕੀ ਕਹਿੰਦੇ ਹੋ? ਅੱਜ ਲੰਗਰ ਲਗਾਉਣਾ ਆ। ਹੁਣ ਲੰਗਰ ਲਗਾਉਣਾ ਦਾ ਮਤਲਬ ਸੁਣਦੇ, ਦੋ ਬੰਦੇ ਤੁਹਾਡੇ ਕੋਲ ਸੁਣਿਆ ਅੱਜ ਲੰਗਰ ਲਗਾਉਣਾ ਹੈ, ਕੀ ਕਹਿੰਦਾ? ਆ ਕਿੰਨਾ ਕੁ ਪਕਾਓਗੇ, ਫਿਰ ਕਿੰਨੇ ਕੁ ਸੰਗਤਾਂ ਆਉਣਗੀਆਂ? ਲਗਾਉਣਾ ਅੱਖਰ ਦਾ ਮਤਲਬ ਕੀ? ਇਹਨੇ ਕੱਲੇ ਨਹੀਂ ਛਕਣਾ, ਇਹਨੇ ਕਿਸੇ ਨੂੰ ਛਕਾਉਣਾ। ਹੁਣ ਲਗਾਉਣਾ ਕਹਿੰਦੇ, ਅੱਜ ਛਬੀਲ ਲਗਾਉਣੀ ਹੈ, ਠੀਕ ਹੈ ਜੀ? ਹੁਣ ਲਗਾਉਣੀ ਕਹਿਤਾ, ਕੀ ਕਹਿੰਦਾ? ਅੱਛਾ ਅੱਛਾ, ਕਿੱਥੇ ਲਾ ਰਹੇ ਹੋ? ਇਹਦਾ ਮਤਲਬ ਇਹਨੇ ਆਪਣੀ ਪਾਣੀ ਪੀਣਾ, ਲੋਕਾਂ ਨੂੰ ਪਿਆਉਣਾ, ਇਹਨੂੰ ਲਗਾਵੇ ਕਹਿੰਦੇ ਜੀ। ਸੱਚ ਨਾ, ਸਮੇਂ ਲੱਗ ਗਈ ਨਾ? ਅੱਜ ਲੰਗਰ ਲਗਾਉਣਾ ਹੈ, ਕਿਸੇ ਨੂੰ ਛਕਾਉਣਾ ਹੈ। ਅੱਜ ਛਬੀਲ ਲਗਾਉਣੀ ਹੈ, ਕਿਸੇ ਨੂੰ ਛਕਾਉਣੀ ਹੈ। ਤੇ ਇੱਥੇ ਕੀ ਆ ਗਿਆ ਜੀ? ਬੈਸ ਸਿੰਘ ਘਰ ਪਾਣ ਲਗਾਵੇ, ਠੀਕ ਹੈ ਜੀ? ਹੁਣ ਧਿਆਨ ਦੇਣਾ, ਜਿਹੜਾ ਪਾਣ ਹੈ ਨਾ, ਉਸ ਸੁਪਾਰੀ ਪਾਈਦੀ ਹੈ, ਕੱਥਾ ਪਾਈਦਾ ਉਹਦੇ ਚ, ਠੀਕ ਹੈ? ਤੇ ਜਿਹੜਾ ਪਾਣ ਤਿਆਰ ਕਰਦਾ ਹੈ, ਤੁਸੀਂ ਕਦੇ ਦੇਖੋ ਜਾ ਕੇ, ਉਹਦਾ ਪਾਣ ਖਰੀਦਦਾ ਨਾ, ਉਹਨੂੰ ਕਹਿੰਦਾ, ਕਹਿੰਦਾ ਭਾਈ ਸਾਹਿਬ ਇੱਕ ਪਾਣ ਲਾਇਓ ਜੇ, ਇਹਦਾ ਮਤਲਬ ਤੂੰ ਨਹੀਂ ਖਾਣਾ, ਬਣਾਉਣਾ ਤੂੰ ਹੈ ਪਰ ਤੂੰ ਖਾਣਾ ਨਹੀਂ ਹੈ, ਖਾਣਾ ਦੂਜੇ ਨੇ। ਸੱਚ ਹੈ, ਉਹਨੂੰ ਲਗਾਉਣਾ ਕਹਿੰਦੇ। ਤੇ ਕੀ ਕਹਿੰਦੇ ਕਬੀਰ ਜੀ? ਕਹਿੰਦੇ ਜਿਹੜਾ ਮੇਰਾ ਮਨ ਬਿਰਤੀ ਹੰਕਾਰ ਨਾਲ ਭਰੀ ਸੀਗੀ, ਹੁਣ ਇੱਕ ਥਾਂ ਤੇ ਟਿਕ ਗਈ, ਤੇ ਟਿਕ ਕੇ ਕਿਹਦੀ ਪਾਣ ਲਗਾਵੇ? ਕਹਿੰਦੇ ਹੁਣ ਆਪਣੇ ਅੰਦਰੋਂ ਚੰਗੇ ਵਿਚਾਰ ਪੈਦਾ ਕਰਕੇ ਨਾ, ਤੇ ਕੀ ਕਰਦੀ ਹੈ? ਲੋਕਾਂ ਦੀ ਸੇਵਾ ਕਰਨ ਲੱਗ ਪਈ ਹੈ, ਲੋਕਾਂ ਦਾ ਭਲਾ ਕਰਨ ਲੱਗ ਪਈ ਹੈ। ਕਿਤੇ ਹੰਕਾਰ ਦਾ ਮਾਰਿਆ ਆਪਣੇ ਬਾਰੇ ਹੀ ਸੋਚਦਾ, ਹੁਣ ਲੋਕਾਂ ਬਾਰੇ ਸੋਚਣ ਲੱਗ ਪਿਆ ਜੀ। ਆ ਗਈ ਜੀ ਲਗਾਵੇ, ਹੁਣ ਮੈਂ ਲਗਾਵੇ ਅੱਖਰ ਨੂੰ ਖੋਲਿਆ, ਅੱਧਿਆਂ ਨੂੰ ਵੈਸੇ ਸਮਝ ਲੱਗ ਗਈ ਉਹ ਇਹਨਾਂ ਨੇ ਕੀ ਕਹਿਣਾ, ਠੀਕ ਆ? ਕਹਿੰਦਾ ਪਾਓ ਕਿ ਜਿਹੜਾ ਸਿਰਫ ਆਪਣੇ ਬਾਰੇ ਹੀ ਸੋਚਦਾ ਸੀ, ਹੁਣ ਬਿਰਤੀ ਬਦਲ ਗਈ ਹੈ, ਉਹੀ ਹੰਕਾਰ ਭਰਿਆ ਮਨ ਅੰਦਰ ਟਿਕ ਗਿਆ ਤੇ ਬਹਿ ਗਿਆ, ਤੇ ਬਹਿ ਕੇ ਕੀ ਕਹਿਣ ਲੱਗਾ? ਪਾਣ ਲਗਾਵੇ, ਹੁਣ ਲੋਕਾਂ ਲਈ ਪਾਣ ਲਗਾਉਣ ਲੱਗ ਪਿਆ। ਕਹਿੰਦਾ ਆਪਾਂ ਲੋਕਾਂ ਲਈ ਸੇਵਾ ਕਰਨ ਲੱਗ ਪਿਆ, ਠੀਕ ਆ? ਤੇ ਫਿਰ ਅੱਗੇ ਕੀ ਲਿਖਿਆ ਗੁਰੂ ਸਾਹਿਬ ਨੇ? ਗੁਰੂ ਸਾਹਿਬ ਨੇ ਕਹਿਣ ਲੱਗੇ, ਕਹਿੰਦੇ ਜਦੋਂ ਬੈਠਾ ਤੇ ਘੀਸ ਗਲੌਰੇ ਲਿਆਵੇ, ਘੀਸ ਗਲੌਰੇ ਲਿਆਵੇ। ਹੁਣ ਤੁਸੀਂ ਕਹਿਣਾ ਵੀ ਇਹ ਕੀ ਚੱਕਰ ਹੈ ਯਾਰ, ਇਹ ਤੇ ਪੰਕਤੀ ਬੜੀ ਔਖੀ ਹੈ, ਘੀਸ ਗਲੌਰੇ ਲਿਆਵੇ। ਹੁਣ ਖੋਲਣਾ, ਧਿਆਨ ਨਾਲ ਆਪਾਂ ਨੂੰ ਸੁਣਨਾ, ਮੈਂ ਤਾਂ ਤੁਸੀਂ ਧਿਆਨ ਰੱਖਿਓ। ਘੀਸ, ਘੀਸ ਪਤਾ ਕਿਹਨੂੰ ਕਹਿੰਦੇ ਜੀ? ਤ੍ਰਿਸ਼ਨਾ ਨੂੰ। ਜਿਹੜਾ ਮਨ ਜਿਹੜਾ ਸੀ ਪਹਿਲਾਂ ਆਪਣਾ ਆਪ ਨਹੀਂ ਰਜਦਾ ਸੀ, ਇਹਦਾ ਇਹਦੀ ਤ੍ਰਿਸ਼ਨਾ ਇੱਦਾਂ ਦੀ ਸੀ ਕਿ ਰਜਦਾ ਹੀ ਨਹੀਂ ਸੀ ਮਨ, ਕਿ ਇਸ ਗਲੌਰੇ ਲਿਆਵੇ। ਹੁਣ ਗਲੌਰੇ ਕਿਹਨੂੰ ਕਹਿੰਦੇ ਆ? ਧਿਆਨ ਦਿਓ, ਕਹਿੰਦਾ ਜਿਹੜਾ ਮਨ ਆਪ ਇੰਨਾ ਕੁਝ ਖਾਂਦਾ ਸੀ ਪਰ ਰਜਦਾ ਨਹੀਂ ਸੀ, ਕਹਿੰਦੇ ਹੁਣ ਮਨ ਇੱਕ ਥਾਂ ਤੇ ਬਹਿ ਗਿਆ, ਟਿਕ ਗਿਆ ਹੈ, ਤੇ ਲੋਕਾਂ ਲਈ ਹਮਦਰਦੀ ਕਰਨ ਲੱਗ ਪਿਆ, ਸੇਵਾ ਕਰਨ ਲੱਗ ਪਿਆ ਹੈ, ਤੇ ਕਹਿੰਦਾ ਹੁਣ ਘੀਸ, ਕਹਿੰਦਾ ਪਾਓ ਹੀ ਤ੍ਰਿਸ਼ਨਾ ਰਜਦਾ ਨਹੀਂ ਸੀ, ਰੱਜ ਗਈ ਹੈ। ਤੇ ਹੁਣ ਆਪਣੇ ਅੰਦਰ ਚੰਗੇ ਵਿਚਾਰ ਪੈਦਾ ਕਰਕੇ, ਤੇ ਗਲੌਰੇ ਕਹਿੰਦੇ ਲੱਡੂ, ਲੱਡੂ ਕੀ ਹੈ? ਉਸ ਪਰਮਾਤਮਾ ਦੇ ਚੰਗੇ ਚੰਗੇ ਗੁਣ ਲੱਭ ਲੱਭ ਕੇ, ਚੰਗੀ ਚੰਗੀ ਵਿਚਾਰ ਲੱਭ ਲੱਭ ਕੇ ਲਿਆ ਕੇ ਲੋਕਾਂ ਨੂੰ ਵਰਤਾਉਂਦਾ ਫਿਰਦਾ ਹੈ। ਆ ਜੇ ਘੀਸ ਗਲੌਰੇ ਲਿਆਵੇ, ਕਹਿੰਦਾ ਪਾਵਣ ਚੰਗੇ ਚੰਗੇ ਗੁਣ ਲਿਆ ਕੇ ਨਾ ਉਸ ਪਰਮਾਤਮਾ ਦੇ ਕੋਲੋਂ, ਤੇ ਲੋਕਾਂ ਨੂੰ ਵੰਡਦਾ ਫਿਰਦਾ। ਕਿਹੜਾ ਮਨ? ਉਹੀ ਮਨ ਜਿਹੜਾ ਪਹਿਲਾਂ ਹਾਥੀ ਵਰਗਾ ਮੋਟਾ ਸੀ। ਆ ਗਈ ਜੀ ਬਦਲੀ, ਤਬਦੀਲੀ ਆ ਗਈ। ਕਿਉਂਕਿ ਉਹ ਤਬਦੀਲੀ ਆ ਰਹੀ ਹੈ, ਕਿਉਂਕਿ ਆਪਾਂ ਸਿੰਘਾਸਨ ਤੇ ਜਾਣਾ ਹੈ, ਆਪਾਂ ਸਿੰਘਾਸਨ ਤੇ ਜਾਣਾ। ਸਿੰਘਾਸਨ ਤੇ ਐਵੇਂ ਨਹੀਂ ਜਾਇਆ ਜਾਂਦਾ ਕਿਤੇ ਐਵੇਂ ਨਾ ਭੁਲੇਖੇ ਚ ਪੈ ਜਾਓ ਕਿ ਬਈ ਠੀਕ ਹੈ ਆਪਾਂ ਗੁੱਸਾ ਨਾ ਕਰਿਓ ਮੈਂ ਮਾਫੀ ਮੰਗਦਾ, ਇਹ ਨਹੀਂ ਕਹਿ ਲਿਓ ਕਿਤੇ ਆਪਾਂ ਗਾਲਿਆ ਜਾਂ ਆਪਾਂ ਸੁਣ ਲਿਆ, ਦੋਨੋਂ ਗੱਲਾਂ। ਆਪਾਂ ਗਾਲਿਆ, ਆਪਾਂ ਅੱਗੇ ਬਹਿ ਕੇ ਸੁਣ ਲਿਆ, ਠੀਕ ਹੈ ਬਈ, ਕਿ ਅੱਬ ਤੋਂ ਜਾਏ ਚੜ੍ਹੇ ਸਿੰਘਾਸਣ, ਠੀਕ ਹੈ, ਗਾਉਣ ਵਾਲੇ ਨੇ ਪਿਆਰ ਨਾਲ ਗਾਇਆ ਹੈ, ਤੁਸੀਂ ਬਹਿ ਕੇ ਸੁਣਿਆ ਹੈ, ਪਰ ਮਨ ਚ ਵਿਚਾਰ ਪੈਦਾ ਹੋਣੀ ਚਾਹੀਦੀ ਸੀ ਕਿ ਉਹਨੇ ਲਿਖਿਆ ਅੱਬ ਤਾਓ, ਹੁਣ ਜਾ ਕੇ ਕਿਉਂ, ਪਹਿਲਾਂ ਕੀ ਸੀਗਾ, ਹੁਣ ਪਹਿਲਾਂ ਵਾਲੀ ਬਿਰਤੀ ਬਦਲੂਗੀ ਤੇ ਤਾਂ ਹੀ ਸਿੰਘਾਸਣ ਤੇ ਚੜੂਗੇ ਨਾ ਜੀ। ਹੁਣ ਤੁਸੀਂ ਹਿਸਾਬ ਲਾਓ, ਇੱਕ ਬੰਦਾ ਸੁਭਾਅ ਪਹਿਲੇ ਵਰਗਾ ਹੈ, ਉਹ ਬਾਕੀ ਲੋਕ ਵੀ ਬੈਠੇ ਆ, ਪ੍ਰਜਾ ਵੀ ਬੈਠਾ, ਠੀਕ ਹੈ, ਹੁਣ ਸਿੰਘਾਸਣ ਦੇ ਜਾਣ ਲਈ ਉਹਨੂੰ ਰਾਜੇ ਵਰਗਾ ਬਾਣਾ ਪਾਉਣਾ ਪਏਗਾ, ਰਾਜੇ ਵਰਗਾ ਬਣਨਾ ਪਏਗਾ, ਕਿਉਂਕਿ ਰਾਜੇ ਅੰਦਰ ਕੀ ਹੈ, ਦਇਆ ਆ, ਕੁਰਸੀ ਤੇ ਬੈਠਾ ਹੈ, ਗੁਰੂ ਦੇ ਪਿਆਰੀ ਸੱਸ ਨਾ ਚਾਹ ਕੇ ਵੀ ਉਹਨੂੰ ਵੰਡਣਾ ਪੈਂਦਾ, ਨਾ ਚਾਹ ਕੇ ਵੀ ਉਹਨੂੰ ਵੰਡਣਾ ਪੈਂਦਾ, ਕਿਹੜੀ ਗੱਲੋਂ, ਲੋਕੀ ਕਹਿਣਗੇ ਤੂੰ ਰਾਜਾ ਹੈ, ਤੂੰ ਆਪਣਾ ਘਰ ਵੇਖਦਾ ਪਹਿਲਾਂ, ਏਦਾਂ ਦੀ ਬਿਰਤੀ ਬਣਾਉਣੀ ਪੈਣੀ ਹੈ ਉਹਨੂੰ, ਠੀਕ ਹੈ ਬਈ, ਹੁਣ ਉਸ ਲੈਵਲ ਤੇ ਜਾਣ ਲਈ ਤਬਦੀਲੀ ਤੇ ਆਊਗੀ ਨਾ ਪਹਿਲਾਂ ਜੀ। ਸੁੱਗੂ ਕੀ ਦੱਸਣ ਲੱਗੇ, ਕਹਿੰਦੇ ਕੀਸ ਗਲੌਰੇ ਲਿਆਵੇ, ਘਰ ਘਰ ਮੁਸਰੀ ਮੰਗਲ ਗਾਵੇ। ਕਿਆ ਬਾਤ ਹੈ ਯਾਰ, ਘਰ ਘਰ ਮੁਸਰੀ, ਮੂਸਾ ਕਿਹਨੂੰ ਕਹਿੰਦੇ ਜੀ, ਚੂਹੇ ਨੂੰ, ਇਹ ਤੇ ਮੁਸਰੀ ਆ ਗਿਆ ਜੀ। ਚੂਹੀਆਂ ਕਿਹੜੀਆਂ ਚੂਹੀਆਂ, ਸਾਡੀਆਂ ਇੰਦਰੀਆਂ, ਗਿਆਨ ਇੰਦਰੀਆਂ। ਕਹਿੰਦਾ ਘਰ ਘਰ ਮੁਸਰੀ ਮੰਗਲ ਗਾਵੇ, ਕਹਿੰਦੇ ਜਿੰਨੀਆਂ ਮੇਰੀਆਂ ਇੰਦਰੀਆਂ ਨੇ ਨਾ ਘਰ ਘਰ, ਕਹਿੰਦੇ ਅੱਗੇ ਕੀ ਕਰਦੀਆਂ ਸੀ, ਹੰਕਾਰ ਦੀਆਂ ਮਾਰੀਆਂ, ਹਾਥੀ ਵਾਂਗੂ ਮੋਟਾ ਹੋ ਰਿਹਾ ਸੀ ਮਨ ਮੇਰਾ, ਤੇ ਕੀ ਹੈ, ਹੁਣ ਤੁਸੀਂ ਸਿਆਣੇ ਹੋ, ਜਦੋਂ ਕੋਈ ਚੀਜ਼ ਇੱਕ ਥਾਂ ਤੇ ਕੋਈ ਚੀਜ਼ ਪਈ ਹੈ, ਉੱਥਾਂ ਤੇ ਮੋਟੀ ਚੀਜ਼ ਰੱਖੋਗੇ ਤੇ ਉਹ ਚੀਜ਼ ਇਕੱਠੀ ਹੋਵੇਗੀ ਨਾ। ਜਦੋਂ ਮਨ ਵਿੱਚ ਹੰਕਾਰ ਆਉਂਦਾ, ਜਿਹੜੇ ਸਾਡੀਆਂ ਅੰਦਰ ਦੀਆਂ ਬਿਰਤੀਆਂ ਨੇ ਸਾਰੀਆਂ ਹਿੱਲ ਜੁੱਲ ਜਾਂਦੀਆਂ ਨੇ, ਜਿੱਦਾਂ ਹੀ ਮਨ ਚ ਹੰਕਾਰ ਆਉਂਦਾ ਨਾ ਜੀ, ਅੰਦਰ ਦੇ ਖਿਆਲ, ਅੰਦਰ ਦੇ ਵਿਚਾਰ ਸਾਰੇ ਕੁਛ ਹਿਲਜੁਲ ਜਾਂਦੇ ਨੇ, ਆਪਣੀ ਥਾਂ ਤੋਂ ਪਰਾਂ ਹੋ ਜਾਂਦੇ ਨੇ, ਤੇ ਹੁਣ ਕੀ ਕਹਿੰਦੇ, ਘਰ ਘਰ ਮੁਸਰੀ। ਕਹਿੰਦੇ ਹੁਣ ਸਾਰੀਆਂ ਇੰਦਰੀਆਂ ਆਪਣੇ ਥਾਂ ਤੇ ਆ ਗਈਆਂ, ਆਪਣੇ ਘਰ ਵਿੱਚ ਆ ਗਈਆਂ, ਆਪਣੇ ਟਿਕਾਣੇ ਤੇ ਆ ਗਈਆਂ। ਕਹਿੰਦਾ ਭਾਵ ਕਿ ਜਿੱਦਾਂ ਦਾ ਸੁਭਾਅ ਮੇਰਾ ਹੋਣਾ ਚਾਹੀਦਾ ਸੀ ਨਾ ਪਹਿਲਾਂ, ਉਦਾਂ ਦਾ ਬਣਨ ਲੱਗ ਪਿਆ, ਹੁਣ ਟਿਕਾਣੇ ਤੇ ਆਉਣ ਲੱਗ ਪਈ। ਜਿੱਦਾਂ ਆਪਾਂ ਕਹਿੰਦੇ ਨੀ ਕਿਸੇ ਵੇਲੇ ਲੜ ਪਈਏ, ਕਿਸੇ ਦੇ ਦੋ ਲਾ ਦਈਏ, ਦੋ ਕੁ ਲਾ ਦਈਏ, ਤੂੰ ਮੁੜ ਕੇ ਕੀ ਕਹੇ, ਕਹਿੰਦਾ ਭਾਜੀ ਗਲਤੀ ਹੋ ਗਈ, ਨਾ ਤੈਨੂੰ ਸੁੱਟ ਟਿਕਾਣੇ ਤੇ ਆ ਗਈ, ਹੁਣ ਤੇਰੀ ਸੁਰਤੀ ਟਿਕਾਣੇ ਤੇ ਆ ਗਈ, ਹੁਣ ਤੈਨੂੰ ਸਮਝ ਲੱਗ ਗਈ ਕਿ ਮੈਂ ਜੋ ਕਹਿ ਰਿਹਾ ਸਹੀ ਹੈ। ਕਹਿੰਦਾ ਹਾਂਜੀ। ਆਂਦਾ ਬਸ ਸੁੱਟ ਟਿਕਾਣੇ ਤੇ ਆ ਗਈ, ਕਿਹੜੋ, ਆਂਦਾ ਹੁਣ ਕੀ ਹੋਇਆ, ਤਬਦੀਲੀ ਆ ਗਈ, ਘਰ ਘਰ ਮੁਸਰੀ ਮੰਗਲ ਗਾਵੇ, ਇੰਦਰੀਆਂ ਆਪਣੀ ਆਪਣੀ ਥਾਂ ਤੇ ਜਾ ਕੇ ਟਿਕ ਗਈਆਂ ਤੇ ਉਸ ਪਰਮਾਤਮਾ ਦੇ ਸਿਫਤ ਪਰੇ ਗੀਤ ਗਾ ਰਹੀਆਂ ਨੇ ਹੁਣ। ਸੱਚ ਆ ਗੁਰੂ ਪਿਆਰਿਓ, ਆਪਣੇ ਸਰੀਰ ਦੀ ਬਣਤਰ ਆ, ਕੋਈ ਵੀ ਅੰਗ ਉਸ ਬਣਤਰ ਤੋਂ ਮਾੜਾ ਜਿਹਾ ਉਰਾਂ ਪਰਾਂ ਹੋ ਜਾਏ ਤੇ ਦਰਦਾਂ ਸ਼ੁਰੂ ਹੋ ਜਾਂਦੀਆਂ, ਕੋਈ ਵੀ ਆਪਾਂ ਡਿੱਗ ਪੀ ਕਿਤੇ, ਮਾੜਾ ਜਿਹਾ ਗਿੱਟੇ ਤੇ ਸੱਟ ਲੱਗ ਜਾਵੇ, ਹੱਡੀ ਇੱਧਰ ਉੱਧਰ ਹੋ ਜਾਵੇ, ਜਿਹਨੂੰ ਆਪਾਂ ਕਹਿ ਦਿੰਦੇ ਹੌਲੀ ਜਿਹੀ ਮੋਚ ਆ ਗਈ ਹੈ, ਦਰਦ ਹੋਣ ਲੱਗ ਪੈਂਦੀ ਆ ਤੇ ਬੰਦੇ ਦਾ ਤੁਰਨ ਦਾ ਸੰਤੁਲਿਤ ਵਿਗੜ ਜਾਂਦਾ ਹੈ। ਘਰਦੇ ਕਹਿੰਦੇ ਕੀ ਗੱਲ ਹੋ ਗਈ, ਕਹਿੰਦਾ ਮੈਂ ਡਿੱਗ ਪਿਆ ਸੀ। ਹੁਣ ਕੀ ਕਹਿੰਦੇ, ਨਾ ਤੁਸੀਂ ਇੱਦਾਂ ਕਰੋ, ਤੁਸੀਂ ਗਏ ਹੋ ਕਿਸੇ ਮਾਲਸ਼ ਵਾਲੇ ਕੋਲ, ਡਾਕਟਰ ਕੋਲ ਗਏ ਹੋ? ਕਹਿੰਦਾ ਨਹੀਂ, ਮੈਂ ਸਿੱਧਾ ਘਰ ਆ ਗਿਆ, ਤੁਸੀਂ ਪਹਿਲਾਂ ਜਾਓ। ਉਹ ਗਿਆ ਮਾਲਸ਼ ਵਾਲੇ ਕੋਲ, ਗਿਆ ਕਹਿੰਦਾ ਭਾਈ ਸਾਹਿਬ ਇੱਦਾਂ ਤਾਂ ਮੈਂ ਡਿੱਗ ਪਿਆ ਸੀ। ਉਹ ਕਹਿੰਦਾ ਕੋਈ ਗੱਲ ਨੀ, ਉਹਨੇ ਠੀਕ ਕਰ ਦਿੰਦੇ। ਹੁਣ ਤੁਸੀਂ ਹਿਸਾਬ ਲਓ, ਸੱਟ ਲੱਗੀ ਤੇ ਦਰਦ, ਹੁਣ ਉਹ ਮੋਚ ਕੱਢਣ ਲੱਗਾ, ਦਰਦ ਨਹੀਂ ਹੋਊਗੀ, ਫਿਰ ਹੋਊਗੀ। ਉਹਨੇ ਤੇਲ ਲਾਇਆ, ਮਾੜਾ ਝਟਕਾ ਮਾਰਿਆ, ਚਿੱਕਾਂ ਨਿਕਲ ਗਈਆਂ ਫੜ ਗਏ, ਠੀਕ ਹੈ ਜੀ, ਆਪਣੀ ਥਾਂ ਤੇ ਹੱਡੀ ਆ ਗਈ। ਕਹਿੰਦਾ ਤੁਰ ਕੇ ਵੇਖੋ ਭਾਜੀ, ਕਹਿੰਦਾ ਦਰਦ ਹੁੰਦੀ ਹੈ ਪਰ ਅੱਗੇ ਨਾਲੋਂ ਬੈਲੈਂਸ ਵਿਗੜ ਠੀਕ ਹੋ ਗਿਆ। ਹੁਣ ਦੋ ਚਾਰ ਦਿਨ ਲੱਗੇ, ਦੁਬਾਰਾ ਆਪਣੀ ਉਸੇ ਜਗ੍ਹਾ ਤੇ ਆ ਗਿਆ, ਫਿਰ ਤੁਰਨ ਲੱਗ ਪਿਆ, ਭੱਜਣ ਲੱਗ ਪਿਆ। ਹੁਣ ਘਰਦੇ ਰੋਜ਼ ਪੁੱਛਦੇ ਠੀਕ ਹੋਣ? ਹਾਂ ਹਾਂ, ਹੁਣ ਮੈਂ ਠੀਕ ਹੈ। ਹੁਣ ਬਾਕੀ ਲੱਗਦਾ ਵੀ ਤੁਸੀਂ ਠੀਕ ਹੋ, ਤੁਸੀਂ ਲੰਗਾਰ ਨਹੀਂ ਮਾਰਦੇ, ਉਹ ਭੋਲੇ ਇੱਦਾਂ ਬਿਰਤੀਆਂ ਵੀ ਲੰਗਾਰ ਨਹੀਂ ਮਾਰਦੀਆਂ, ਆਪਣੀ ਥਾਂ ਤੇ ਆ ਜਾਂਦੀਆਂ ਨੇ। ਘਰ ਘਰ ਮੁਸਰੀ ਮੰਗਲ ਗਾਵੇ, ਜਦੋਂ ਬੰਦਾ ਠੀਕ ਠਾਕ ਤੁਰਦਾ ਹੋਵੇ ਨਾ ਤੇ ਵੇਖਣ ਵਾਲਿਆਂ ਨੂੰ ਚੰਗਾ ਲੱਗਦਾ ਹੈ, ਉਹ ਗੁਰੂ ਰੂਪ ਪਿਆਰੀ ਸਾਹਿਬ ਜੀ ਤੋਂ ਇੰਦਰੀਆਂ ਆਪਣੇ ਥਾਂ ਤੇ ਬਹਿ ਕੇ ਪਰਮਾਤਮਾ ਦੀ ਉਸਤਤ ਕਰਦੀਆਂ, ਪਰਮਾਤਮਾ ਨੂੰ ਵੀ ਚੰਗੀਆਂ ਲੱਗਦੀਆਂ ਨੇ। ਘਰ ਘਰ ਮੁਸਰੀ ਮੰਗਲ ਗਾਵੇ, ਕਛੂਆ ਸੰਖ ਵਜਾਵੇ। ਕਛੂਆ, ਕਿਆ ਬਾਤ ਹੈ, ਕਬੀਰ ਸਾਹਿਬ ਨੇ ਛੱਡਿਆ ਹੀ ਕੁਛ ਨੀ ਸ਼ਬਦ ਦੇ ਅੰਦਰ, ਹੁਣ ਕਛੂਆ ਸੰਖ ਵਜਾਵੇ। ਨਾ ਕਛੂਆ ਕੌਣ ਹੈ ਬਈ, ਤੇ ਕਛੂਆ ਅੱਖਰ ਕਿਉਂ ਵਰਤਿਆ ਬਈ? ਆਪਾਂ ਫਿਰ ਗੱਲ ਉੱਥੇ ਆ ਲਿਆ ਕੇ ਆਉਣੀ, ਕਿਹੜੀ, ਅੱਬ ਤੋਂ ਜਾਏ ਚੜ੍ਹੇ ਸਿੰਘਾਸਨ, ਸਿੰਘਾਸਨ ਤੇ ਜਾਣਾ ਆਪਾਂ। ਹੁਣ ਕਛੂਆ ਸੰਖ ਵਜਾਵੇ, ਕਛੂਆ ਕੀ, ਜਿਹੜਾ ਕਛੂ ਕੁਮਾ ਨਾ ਜੀ, ਉਹ ਇਨਸਾਨ ਤੋਂ ਦੂਰ ਰਹਿੰਦਾ ਜੀ, ਸੱਚਾ ਨਾ ਜੀ, ਇਨਸਾਨ ਤੋਂ ਦੂਰ ਰਹਿੰਦਾ। ਤੁਸੀਂ ਕਸੀ ਦੇਖੋ, ਕਛੂ ਕੁਮਾ ਆਮ ਨਹੀਂ ਦਿਸਦਾ ਜੀ, ਤੁਸੀਂ ਜੰਗਲ ਚਲ ਜਾਓ ਉੱਥੇ ਬੜੇ ਦਿਸਦੇ ਜੀ, ਕਿਤੇ ਦਰਿਆ ਦੇ ਕੰਢੇ ਚਲ ਜਾਓ ਉੱਥੇ ਬੜੇ ਦਿਸਦੇ ਜੀ। ਜਿਹੜਾ ਕੱਛੂ ਕੁੰਮਾ ਹੈ ਇਨਸਾਨ ਤੋਂ ਦੂਰੀ ਬਣਾ ਕੇ ਰੱਖਦਾ ਹੈ, ਮਨੁੱਖ ਤੋਂ ਦੂਰੀ ਬਣਾ ਕੇ ਰੱਖਦਾ ਹੈ। ਕੱਛੂ ਅਸੰਖ ਵਜਾਵੇ, ਕਬੀਰ ਜੀ ਨੇ ਇਸ ਮਨ ਨੂੰ ਕੱਛੂ ਕੁੰਮਾ ਦਾ ਖਿਤਾਬ ਦੇ ਦਿੱਤਾ। ਕਹਿੰਦੇ ਕੀ ਕਹਿੰਦੇ, ਜਿਹੜਾ ਮੇਰਾ ਮਨ ਜਿੱਦਾਂ ਕੱਛੂ ਕੁੰਮਾ ਮਨੁੱਖਾਂ ਤੋਂ ਦੂਰੀ ਬਣਾ ਕੇ ਰੱਖਦਾ ਹੈ, ਜਿਹੜਾ ਮੇਰਾ ਮਨ ਸਤਸੰਗ ਤੋਂ ਦੂਰੀ ਬਣਾ ਕੇ ਰੱਖਦਾ ਸੀ, ਮੇਰਾ ਮਨ ਸਤਸੰਗ ਤੋਂ ਦੂਰੀ ਬਣਾ ਕੇ ਰੱਖਦਾ ਸੀ, ਦੂਰ ਭਜਦਾ ਸੀ। ਕਦੋਂ ਗੱਲ ਕਰੇ ਨਾ, ਚੱਲੀਏ ਗੁਰੂ ਘਰ, ਉਹ ਜਾ ਕੰਮ ਕਰ ਜਾ ਕੇ, ਤੁਸੀਂ ਤੇ ਪਖੰਡ ਕਰਦੇ ਹੋ ਸੱਚਾ ਨਾ ਜੀ, ਐਵੇਂ ਤੁਸੀਂ ਚੱਕਰਾਂ ਚ ਬਹੇ ਹੋ, ਜ਼ਿੰਦਗੀ ਸੁੱਖ ਦੀ ਬਤੀਤ ਕਰੀਦੀ ਹੈ, ਰੋਟੀ ਪਾਣੀ ਖਾਈਦਾ, ਕਹਿੰਦਾ ਮਾੜਾ ਨੀ ਸੋਚੀਦਾ, ਚੰਗੇ ਕਰਮ ਕਰੀਦੇ ਨੇ, ਬਸ ਵਾਧੂ ਹੈ ਕੰਮ ਖਤਮ। ਹੁਣ ਉਹ ਸਤਸੰਗ ਤੋਂ ਦੂਰੀ ਬਣਾਉਂਦੇ ਨੇ, ਅਸਲ ਚ ਕੱਛੂ ਕੁੰਮੇ ਹੈ। ਕਹਿੰਦਾ ਜਿਹੜੀ ਮੇਰੀ ਬਿਰਤੀ ਕੱਛੂ ਕੁੰਮੇ ਵਰਗੀ ਸੀ ਨਾ, ਵੀ ਸਤਸੰਗ ਤੋਂ ਦੂਰੀ ਬਣਾਉਂਦੀ ਸੀਗੀ, ਕਹਿੰਦੇ ਫਿਰ ਕੀ ਹੋਇਆ, ਕਹਿੰਦਾ ਗੁਰੂ ਨਾਲ ਪਿਆਰ ਪੈ ਗਿਆ, ਉਹਨੇ ਮੇਰੀ ਮਤ ਖੋਲੀ ਤੇ ਮਤ ਮੇਰੀ ਬਦਲ ਗਈ। ਫਿਰ ਕਹਿੰਦੇ ਕਛੂਆ ਸੰਖ ਵਜਾਵੇ, ਉਹੀ ਬਿਰਤੀ ਜਿਹੜੀ ਸਤਸੰਗ ਤੋਂ ਦੂਰ ਭਜਦੀ ਸੀਗੀ, ਹੁਣ ਸਤਸੰਗਤ ਵਿੱਚ ਬਹਿ ਕੇ ਸੰਖ ਵਜਾਵੇ। ਕਹਿੰਦਾ ਪਾਓ, ਸੰਖ ਵਜਾਵੇ ਦਾ ਕੀ ਮਤਲਬ ਹੈ, ਹੁਣ ਇੱਕ ਗ੍ਰੰਥੀ ਸਿੰਘ ਜਾਂ ਇੱਕ ਪੰਡਿਤ ਸਵੇਰੇ ਸੰਖ ਵਜਾਉਂਦਾ ਹੈ, ਕਦ ਲਈ ਵਜਾਉਂਦਾ ਹੈ, ਤਾਂ ਕਿ ਜਿਹੜੇ ਲੋਕ ਸੁੱਤੇ ਪੈਣ ਵੀ ਜਾਗ ਜਾਣ, ਵੀ ਪੂਜਾ ਸ਼ੁਰੂ ਹੋਣ ਲੱਗੀ ਆ, ਗੁਰੂ ਘਰ ਦੇ ਵਿੱਚ ਕੀਰਤਨ ਸ਼ੁਰੂ ਹੋਣ ਲੱਗਾ ਹੈ, ਪੰਜ ਬਾਣੀ ਦਾ ਪਾਠ ਸ਼ੁਰੂ ਹੋਣ ਲੱਗਾ ਹੈ, ਅੰਮ੍ਰਿਤ ਵੇਲਾ ਹੋ ਗਿਆ ਹੈ, ਉੱਠ ਜਾਓ ਬਈ। ਕਹਿੰਦੇ ਫਿਰ ਜਿਹੜੀ ਮੇਰੀ ਬਿਰਤੀ ਕਛੂਏ ਵਰਗੀ ਸੀ ਨਾ, ਪਹਿਲਾਂ ਦੂਰੀ ਬਣਾਉਂਦੀ ਸੀਗੀ, ਕਹਿੰਦੇ ਹੁਣ ਸੰਖ ਵਜਾਉਂਦੀ ਹੈ, ਕਹਿੰਦੇ ਹੁਣ ਲੋਕਾਂ ਨੂੰ ਵੀ ਠਾਉਂਦੀ ਹੈ, ਲੋਕਾਂ ਨੂੰ ਵਾਜਾਂ ਮਾਰਦੀ, ਉੱਠੋ ਗੁਰੂ ਘਰ ਚਲੋ, ਭਗਤੀ ਕਰੋ। ਫਿਰ ਕੀ ਕਹਿਣ ਲੱਗੇ, ਕਹਿੰਦੇ ਬੰਸ ਕੋ ਪੂਤ ਵਿਆਹਵਣ ਚੱਲਿਆ। ਦੱਸੋ ਬੰਸ ਕੋ ਪੂਤ ਵਿਆਹਵਣ ਚੱਲਿਆ, ਠੀਕ ਹੈ, ਸੋਏ ਨੇ ਮੰਡਲ ਛਾਏ। ਹੁਣ ਬੰਸ ਕੋ ਪੂਤ, ਬੰਸ ਕੋ ਪੂਤ ਕੌਣ ਹੈ ਬਈ? ਤੁਹਾਨੂੰ ਪਤਾ ਜਿਹੜੀ ਔਰਤ ਬਾਂਝ ਹੈ, ਬਾਂਝ ਕਿਹਨੂੰ ਕਹਿੰਦੇ, ਜਿਹੜੀ ਬੱਚੇ ਨੂੰ ਜਨਮ ਨਹੀਂ ਦੇ ਸਕਦੀ, ਉਹਨੂੰ ਬਾਂਝ ਕਹਿੰਦੇ ਜੀ, ਠੀਕ ਹੈ। ਹੁਣ ਇੱਥੇ ਕੀ ਹੈ, ਬੰਸ ਕੋ ਪੂਤ, ਕਹਿੰਦੇ ਕਿਸੇ ਇਸਤਰੀ ਬਾਂਝ ਇਸਤਰੀ ਦਾ ਪੁੱਤਰ ਜਿਹੜਾ ਹੈ, ਕਿਆ ਬਾਤ ਹੈ, ਉਸ ਬਾਂਝ ਤੇ ਜਨਮ ਦੇ ਨਹੀਂ ਸਕਦੀ। ਜਿਹੜੀ ਮਾਇਆ ਨਾ ਜੀ, ਮਾਇਆ ਆ ਸੰਸਾਰ, ਮਾਇਆ ਇਹ ਬਾਂਝ ਇਸਤਰੀ ਹੈ, ਇਹ ਕਦੀ ਤੁਹਾਡੇ ਅੰਦਰ ਚੰਗੇ ਗੁਣਾਂ ਨੂੰ ਜਨਮ ਨਹੀਂ ਦੇ ਸਕਦੀ। ਕਹਿੰਦੇ ਬੰਸ ਕੋ ਪੂਤ ਵਿਆਹਵਣ ਚੱਲਿਆ, ਕਹਿੰਦੇ ਕਿਸੇ ਬਾਂਝ ਇਸਤਰੀ ਦਾ ਪੁੱਤਰ ਜਿਹੜਾ ਹੈ ਵਿਆਹੁਣ ਤੁਰ ਪਿਆ। ਕਿਹਨੂੰ ਜੀ, ਕਿਹਨੂੰ ਵਿਆਹੁਣ ਤੁਰ ਪਿਆ, ਠੀਕ ਹੈ, ਇਹਦਾ ਮੰਨਿਆ ਨਾ ਜੀ। ਕਹਿੰਦਾ ਪਹਿਲਾਂ ਕਿਹਦਾ ਪੁੱਤਰ ਸੀ, ਉਸ ਮਾਇਆ ਦਾ, ਜਿਹੜੀ ਇਹਦੇ ਅੰਦਰ ਚੰਗੇ ਗੁਣ ਪੈਦਾ ਨਹੀਂ ਕਰ ਸਕਦੀ ਸੀ, ਮਾਇਆ ਵਿੱਚ ਫਸਿਆ ਹੋਇਆ ਮਨ, ਉਹਨੂੰ ਕਹਿੰਦੇ ਜੀ ਬੰਸ ਕੋ ਪੂਤ। ਕਹਿੰਦਾ ਪਾਓ, ਕਿਸੇ ਬਾਂਝ ਔਰਤ ਦਾ ਪੁੱਤਰ ਤੇ ਵਿਆਹਣ ਚੱਲਿਆ, ਕਿਹਨੂੰ ਵਿਆਹਣ ਚੱਲਿਆ ਸੀ ਬਾਬਾ? ਕਹਿੰਦੇ ਉਹਦਾ ਮਨ ਹੈ, ਉਹਦਾ ਪੁੱਤਰ ਹੈ, ਵਿਆਹਣ ਚੱਲ ਪਿਆ, ਕਿਹਨੂੰ, ਧਿਆਨ ਦਿਓ। ਕਹਿੰਦਾ ਕਿਸੇ ਸਵੱਛ ਅੱਛੀ ਬਿਰਤੀ ਨੂੰ ਵਿਆਹਣ ਚੱਲਿਆ, ਹੁਣ ਪਹਿਲਾਂ ਉੱਥੇ ਮਾਇਆ ਦੇ ਘਰ ਬੈਠਾ ਸੀ, ਉਸ ਬਾਂਝ ਔਰਤ ਦੇ ਘਰ ਬੈਠਾ ਸੀ, ਪਰ ਕੀ ਕਹਿੰਦਾ, ਕਹਿੰਦਾ ਛੱਡ ਭਰਾਉਣ, ਮੈਂ ਚੰਗੀ ਸੁਰਤੀ ਨੂੰ ਵਿਆਹਣ ਚੱਲਿਆ। ਕਹਿੰਦਾ ਪਾਪ, ਚੰਗੀ ਸੁਰਤੀ ਨੂੰ ਲੈਣ ਚੱਲਿਆ, ਕਿੱਥੋਂ, ਗੁਰੂ ਘਰੋਂ। ਹੁਣ ਧਿਆਨ ਦੇਣਾ ਆਪ ਜੀ ਨਾ, ਦੇਖੋ ਗੁਰਬਾਣੀ ਨੂੰ ਬੜੇ ਧਿਆਨ ਨਾਲ ਪੜ੍ਹਨਾ। ਕਬੀਰ ਸਾਹਿਬਾਂ ਨੇ ਲਿਖਿਆ ਕੀ ਲਿਖਿਆ, ਕਹਿੰਦੇ ਪਹਿਲੀ ਕਰੂਪ ਕੁਜਾਤ ਕੁਲੱਖਣੀ, ਸਹੁਰੇ ਪਈਏ ਬੁਰੀ। ਹੁਣ ਆਪਾਂ ਕਹਿੰਦੇ, ਕਹਿੰਦੇ ਕਬੀਰ ਜੀ ਦੇ ਦੋ ਵਿਆਹ ਹੋਏ ਸੀ, ਉਹ ਗੁਰੂ ਪਿਆਰੋ, ਕਬੀਰ ਜੀ ਦੇ ਦੋ ਵਿਆਹ ਨਹੀਂ ਹੋਏ ਸੀ, ਕਬੀਰ ਜੀ ਅੰਦਰ ਦੀ ਬਿਰਤੀ ਦੀ ਗੱਲ ਕਰਦੇ, ਪਹਿਲਾਂ ਬਿਰਤੀ ਕੁਝ ਸੀਗੀ, ਬਾਅਦ ਚ ਬਿਰਤੀ ਕੁਝ ਸੀਗੀ। ਕਹਿੰਦੇ ਪਹਿਲੀ ਕਿਹੜੀ, ਪਹਿਲੀ ਜਨਾਨੀ ਮੇਰੀ, ਕਹਿੰਦਾ ਪਾ ਪਹਿਲੀ ਮੇਰੀ ਬਿਰਤੀ, ਪਹਿਲੀ ਮੇਰੀ ਸੁਰਤੀ ਕਿੱਦਾਂ ਦੀ ਸੀਗੀ, ਕੁਰੂਪ ਕੁਜਾਤ ਕੁਲੱਖਣੀ, ਕੁਰੂਪ ਭੈੜੇ ਰੂਪ ਵਾਲੀ, ਸ਼ਕਲ ਨਹੀਂ ਚੰਗੀ ਸੀ ਉਹਦੀ, ਤੇ ਕੁਜਾਤ ਕਿਸੇ ਚੰਦਰੀ ਔਰਤ ਦੇ ਘਰ ਬੱਚਾ ਪੈਦਾ, ਉਹਦੇ ਨੂੰ ਕੁਜਾਤ ਕਹਿੰਦੇ। ਕਹਿੰਦੇ ਜਿਹੜੀ ਮੇਰੀ ਬਿਰਤੀ ਹੈ ਕੁਜਾਤ ਸੀਗੀ। ਕਹਿੰਦਾ ਪਾਵ, ਹੋਮੇ ਦੇ ਵਿੱਚ ਜਿਹੜੇ ਵਿਚਾਰ ਪੈਦਾ ਹੁੰਦੇ ਸੀ, ਉਹ ਮਾੜੇ ਵਿਚਾਰ ਪੈਦਾ ਹੁੰਦੇ ਸੀ, ਕੁਜਾਤ ਸੀ, ਕੁਲੱਖਣੀ ਸੀਗੀ, ਮਾੜੇ ਲੱਛਣਾਂ ਵਾਲੀ ਸੀਗੀ। ਤੇ ਫਿਰ ਕੀ ਕਹਿਣ ਲੱਗੇ, ਸਹੁਰੇ ਪਈਏ ਬੁਰੀ, ਹੁਣ ਸਹੁਰਾ ਕੀ ਹੈ ਪਰ ਲੋਕ, ਤੇ ਪਈਏ ਕੀ ਹੈ ਲੋਕ, ਜਿੱਥੇ ਆਪਾਂ ਰਹਿੰਦੇ। ਕਹਿੰਦੇ ਜੋ ਮਰਜ਼ੀ ਕਰ ਲਵਾਂ, ਕਹਿੰਦੇ ਜੋ ਮੈਂ ਮਰਜ਼ੀ ਕਰ ਲਵਾਂ, ਇਹ ਜਿਹੜੀ ਮੇਰੀ ਬਿਰਤੀ ਹੈ ਨਾ, ਭਾਵੇਂ ਇੱਕੇ ਘਰ ਵਿੱਚ ਰਵੇ ਤੇ ਭਾਵੇਂ ਸਹੁਰੇ ਚੱਲ ਜਾਵੇ, ਇਹਨੇ ਰਹਿਣਾ ਬੁਰੀ ਹੈ, ਇਹਨੇ ਮਾੜੀ ਰਹਿਣਾ। ਐਂ ਕੀ ਕੀਤਾ, ਫਿਰ ਕੀ ਕੀਤਾ, ਕਹਿੰਦੇ ਕਰਨਾ ਕੀ ਸੀ, ਮੈਂ ਜਨਾਨੀ ਛੱਡਤੀ, ਮੈਂ ਬੁਰੀ ਬਿਰਤੀ ਛੱਡ ਦਿੱਤੀ। ਤੇ ਕੀ ਕੀਤਾ ਜੀ ਮੈਂ ਦੂਜੀ ਵਿਆਹ ਕੇ ਲੈ ਆਇਆ। ਦੇਖੋ ਇਹ ਨੀ ਹੁਣ ਤੇ ਵਿਆਹ ਦੋ ਹੋਏ ਸੀ, ਬਿਰਤੀਆਂ ਦੋ ਸੀ, ਇੱਕ ਪਹਿਲੀ ਬਿਰਤੀ ਸੀ ਉਹ ਮਾੜੀ ਸੀਗੀ। ਹੁਣ ਧਿਆਨ ਦਿਓ, ਉਹਨੇ ਜਨਾਨੀ ਛੱਡੀ ਨੀ ਸੀਗੀ ਅੰਦਰ ਹੀ, ਜਨਾਨੀ ਸੀਗੀ ਘਰ ਹੀ। ਹੁਣ ਇੱਕ ਬੰਦਾ ਸੀਗਾ ਤੇ ਉਹਨੇ ਵਿਆਹ ਕਰਾਇਆ, ਵਿਆਹ ਕਰਾਇਆ ਤੇ ਉਹ ਜਿਹੜੀ ਜਨਾਨੀ ਸੀ ਉਹਦੇ ਬੱਚਾ ਪੈਦਾ ਨਹੀਂ ਹੋਇਆ। ਪੰਜ ਛੇ ਸੱਤ ਸਾਲ ਲੰਘ ਗਏ, ਬੱਚਾ ਪੈਦਾ ਨਹੀਂ ਹੋਇਆ। ਜਦੋਂ ਬੱਚਾ ਪੈਦਾ ਨਹੀਂ ਹੋਇਆ ਨਾ, ਉਹਨੇ ਚੈੱਕਅਪ ਕਰਾਇਆ ਤੇ ਡਾਕਟਰਾਂ ਨੇ ਕਿਹਾ ਵੀ ਇਹ ਬਾਂਹ ਜ਼ਿਆਦਾ ਬੱਚਾ ਨਹੀਂ ਪੈਦਾ ਹੋ ਸਕਦਾ। ਜਦੋਂ ਉਹਨੇ ਕਿਹਾ ਬੱਚਾ ਨਹੀਂ ਪੈਦਾ ਹੋ ਸਕਦਾ ਤੇ ਘਰਦਿਆਂ ਨੇ ਸਲਾਹ ਦਿੱਤੀ ਵੀ ਦੇਖ ਸਾਡੀ ਤੇ ਅੰਸ਼ ਵੰਸ਼ ਕਰੋ ਜਾਣੀ ਤੇ ਪੁੱਤਰ ਤੂੰ ਵਿਆਹ ਕਰਾ ਲਓ। ਉਹਨੇ ਘਰ ਵਾਲੀ ਨਾਲ ਗੱਲ ਕੀਤੀ ਜਿਹੜੀ ਪਹਿਲੀ ਸੀਗੀ, ਉਹਨੂੰ ਕਹਿੰਦਾ ਵੀ ਦੇਖ ਤੇਰੇ ਬੱਚਾ ਨਹੀਂ ਪੈਦਾ ਹੁੰਦਾ ਦੱਸ ਕਿੱਦਾਂ ਕਰੀਏ। ਤੇ ਉਹ ਕੀ ਕਹਿੰਦੀ, ਕਹਿੰਦੀ ਭਲਿਆ ਲੋਕਾਂ ਦੇਖ ਮੈਂ ਤੇਰੀ ਅੰਸ਼ ਵੰਸ਼ ਖਰਾਬ ਨਹੀਂ ਕਰਨੀ, ਤੂੰ ਮੈਨੂੰ ਛੱਡਣਾ? ਕਹਿੰਦਾ ਨਹੀਂ। ਤੇ ਫਿਰ ਤੂੰ ਲੈ ਆ ਜਨਾਨੀ ਹੋਰ, ਉਹ ਲੈ ਆ ਜਨਾਨੀ ਹੋਰ। ਹੁਣ ਉਹਦੇ ਘਰ ਬੱਚਾ ਪੈਦਾ ਹੋ ਗਿਆ, ਠੀਕ ਹੈ ਜੀ। ਹੁਣ ਧਿਆਨ ਦਿਓ, ਬੱਚਾ ਪੈਦਾ ਹੋ ਗਿਆ, ਜਨਾਨੀ ਪਹਿਲੀ ਵੀ ਘਰ ਹੀ ਰਹਿਣ ਰਹੀ ਹੈ, ਉਹ ਪਹਿਲੀ ਮੱਤ ਵੀ ਅੰਦਰ ਹੀ ਰਹਿੰਦੀ ਹੈ, ਜਾਂਦੀ ਕਿਤੇ ਨਹੀਂ ਆ। ਪਰ ਇੰਨਾ ਆ ਜਦੋਂ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਮੱਤ ਦੂਜੀ ਆ ਜਾਂਦੀ ਹੈ, ਤੇ ਉਹ ਜਿਹੜੀ ਚੰਗੀ ਮੱਤ ਆ ਉਹਦੇ ਘਰ ਔਲਾਦ ਪੈਦਾ ਹੁੰਦੀ ਹੈ, ਕਿਹੜੀ? ਪਰਮਾਤਮਾ ਦੇ ਪ੍ਰਕਾਸ਼ ਦੀ, ਠੀਕ ਹੈ। ਤੇ ਕੀ ਕਹਿਣ ਲੱਗੇ ਸੁਣਿਓ ਹੁਣ, ਕਬੀਰ ਜੀ ਕਹਿੰਦੇ ਅਬ ਕੀ ਨਵੀਂ ਬੂਟੀ ਲੈ, ਅਬ ਕੀ ਸਰੂਪ ਸੁਜਾਨ ਸੁਲੱਖਣੀ ਸਹਿਜ ਉਧਰ ਧਰੀ। ਕਹਿੰਦੇ ਜਿਹੜੀ ਹੋਣ ਵਾਲੀ ਹੈ ਨਾ ਸਹਿਜ, ਸਹਿਜ ਕੀ ਹੈ ਜੀ? ਆਤਮਿਕ ਅਡੋਲਤਾ। ਉਧਰ ਕੀ ਹੈ? ਪੇਟ ਧਰੀ ਕੀ ਅੰਦਰ, ਹੁਣ ਪੇਟ ਦੇ ਅੰਦਰ ਰੱਖਣੀ ਨੀ ਉਧਰ ਅੱਖਰ, ਤਾਂ ਉਹਨਾਂ ਲਖਿਆ ਕਬੀਰ ਜੀ ਨੇ। ਕਹਿੰਦੇ ਆਤਮਿਕ ਅਡੋਲਤਾ ਵਿੱਚ ਜਾ ਕੇ ਮੈਂ ਆਪਣੇ ਅੰਦਰ ਜਿਹੜੀ ਬਿਰਤੀ ਪੈਦਾ ਕੀਤੀ, ਹੁਣ ਜਿਹੜੀ ਬਿਰਤੀ ਲਿਆਂਦੀ ਹੈ, ਆਤਮਿਕ ਅਡੋਲਤਾ ਵਿੱਚ ਬਿਰਤੀ ਆਉਂਦੀ ਹੈ। ਜੇ ਮਨ ਡੋਲਦਾ ਹੋਵੇ ਨਾ ਤੇ ਕਦੀ ਵੀ ਗੁਰੂ ਦੇ ਬੋਲ ਮਨ ਵਿੱਚ ਨਹੀਂ ਟਿਕਦੇ। ਮਨ ਵਿੱਚ ਅਡੋਲਤਾ ਚਾਹੀਦੀ ਹੈ। ਇਹ ਨਹੀਂ ਘਰੋਂ ਨਿਕਲੇ ਤੇ ਘਰ ਵਿੱਚ ਨਾ ਬੜੀਆਂ ਪਾਢੀਆਂ ਮਾਰਨ ਰਿਹਾ ਸੀ ਬੰਦਾ, ਲੈ ਹਾਂ ਕਮਾ ਲੈ, ਬੜੀ ਸੁੱਖ ਦੀ ਰੋਟੀ ਖਾਈਦੀ ਹੈ, ਐਡੀ ਕਿਹੜੀ ਗੱਲ ਕੀਤੀ ਹੈ। ਘਰ ਵਿੱਚ ਵੇਖਣ ਕੀ ਡਿਆ ਸੀ? ਉਹ ਲੋਕੀ ਧੱਕੇ ਖਾਂਦੇ ਫਿਰਦੇ, ਕਿਸੇ ਕੋਲ ਸਕੂਟਰ ਨਹੀਂ, ਮੇਰੇ ਕੋਲ ਕਾਰ ਤੇ ਹੈਗੀ, ਘਰ ਲੱਗਾ ਸੀ, ਬੱਚਿਆਂ ਨੂੰ ਹੌਸਲਾ ਦੇਣ ਡਿਆ ਸੀ। ਕਹਿੰਦਾ ਪੁੱਤਰਾ ਜੋ ਮਰਜ਼ੀ ਗੱਡੀ ਤੇ ਹੈਗੀ ਨਾ? ਕਹਿੰਦੇ ਆਹੋ। ਘਰੋਂ ਬਾਹਰ ਨਿਕਲਿਆ, ਘਰੋਂ ਬਾਹਰ ਨਿਕਲਿਆ ਜੇ ਦਸ ਕਦਮ ਚੱਲਿਆ ਕੋਈ ਵੱਡੀ ਗੱਡੀ ਲੰਘ ਗਈ। ਕੀ ਕਹਿੰਦਾ? ਕਹਿੰਦਾ ਵਾਹ ਪਰਮਾਤਮਾ, ਇਹਨਾਂ ਕੋਲ ਤੇ ਕਿੱਡੀ ਕਿੱਡੀ ਵੱਡੀਆਂ ਨੇ, ਸਾਡੇ ਕੋਲ ਛੋਟੀ ਜਿਹੀ ਕਾਰ ਹੀ ਹੈ। ਡੋਲ ਗਿਆ ਜੀ, ਹੈ ਨਾ, ਡੋਲ ਗਿਆ। ਤੇ ਜਿੱਥੇ ਡੋਲ ਗਿਆ ਉੱਥੇ ਅੰਦਰ ਕਦੀ ਵੀ ਚੰਗੀ ਬਿਰਤੀ ਜਨਮ ਨਹੀਂ ਲੈਂਦੀ। ਕਹਿੰਦੇ ਸਹਿਜ ਉਧਰ ਧਰੀ, ਕਹਿੰਦਾ ਆਤਮਿਕ ਅਡੋਲਤਾ ਦੇ ਅੰਦਰ ਮੈਂ ਇਹ ਜਿਹੜੀ ਬਿਰਤੀ ਅੰਦਰ ਲਿਆਂਦੀ ਆ। ਕਹਿੰਦੇ ਕਿਹੋ ਜਿਹੀ ਜਿਹੜੀ ਨਵੀਂ ਬੂਟੀ ਲਿਆਂਦੀ ਆ, ਕਿਹੋ ਜਿਹੀ ਹੈ? ਅਬ ਕੀ, ਦੇਖੋ ਸਰੂਪ ਸੋਹਣੀ ਹੈ, ਫਿਰ ਕੀ ਕਹਿਣ ਲੱਗੇ? ਸੁਜਾਨ ਸਿਆਣੀ ਹੈ, ਸੁਲੱਖਣੀ ਚੰਗੇ ਲੱਛਣਾਂ ਵਾਲੀ ਹੈ, ਕਿਹੜੀ? ਬਿਰਤੀ। ਤੇ ਉੱਥੇ ਕੀ ਕਿਹਾ? ਬੰਸ ਕੋ ਪੂਤ ਬਿਆਹਣ ਚੱਲਿਆ। ਕਹਿੰਦੇ ਉਸ ਮਾਇਆ ਦਾ ਪੁੱਤਰ ਜਿਹੜਾ ਮਨ ਹੈ ਚੰਗੀ ਬਿਰਤੀ ਨੂੰ ਵਿਆਹਣ ਤੁਰ ਪਿਆ, ਤੇ ਜਦੋਂ ਵਿਆਹਣ ਚੱਲਿਆ ਨਾ ਤੇ ਵਿਆਹ ਕੇ ਲਿਆਂਦੀ, ਤੇ ਕੀ ਹੋਇਆ ਜੀ? ਹੁਣ ਤੁਸੀਂ ਸਿਆਣੇ ਹੋ, ਘਰ ਜਨਾਨੀ ਆਵੇ ਵਿਆਹ ਕੇ, ਜਦੋਂ ਆਪਾਂ ਕਿਸੇ ਕੁੜੀ ਨੂੰ ਘਰ ਲੈ ਕੇ ਆਉਂਦੇ ਤੇ ਕਿੰਨਾ ਸ਼ਿੰਗਾਰ ਕਰਦੇ, ਘਰ ਵਿੱਚ ਕਿੰਨੀ ਸਜਾਵਟ ਕਰਦੇ ਆ, ਠੀਕ ਹੈ ਜੀ। ਉਹ ਮੁੰਡਾ ਕਹਿੰਦਾ ਮੇਰੀ ਘਰ ਵਾਲੀ ਆ ਰਹੀ ਆ ਜੀ ਅੱਜ। ਕਹਿੰਦੇ ਆਹੋ। ਕਹਿੰਦਾ ਜੀ ਕੁਛ ਨਾ ਕੁਛ ਸ਼ਿੰਗਾਰ ਕਰੋ ਇੱਥੇ, ਉਹਦਾ ਸਤਿਕਾਰ ਕਰਨਾ। ਤੇ ਆਪ ਜੀ ਗੁਰਬਾਣੀ ਚੋਂ ਪੜ੍ਹਿਓ ਕੀ ਲਿਖਿਆ? ਸੋਹਣੇ ਮੰਡਪ ਛਾਏ। ਕਹਿੰਦਾ ਜਿਵੇਂ ਮੇਰੀ ਬਿਰਤੀ, ਮੇਰੀ ਘਰ ਵਾਲੀ ਚੰਗੀ ਮੱਤ ਮੇਰੇ ਅੰਦਰ ਆਈ, ਤੇ ਕੀ ਹੋਇਆ? ਦਸਵੇਂ ਦੁਆਰ ਦੇ ਅੰਦਰ ਸੋਏ ਨੇ ਮੰਡਪ ਛਾਏ। ਕਹਿੰਦਾ ਬਸ ਸੋਨੇ ਦੇ ਮੰਡਲ ਜਿਹੜੇ ਨੇ ਛਾ ਗਏ। ਕਹਿੰਦਾ ਭਾਵ ਮੇਰੇ ਅੰਦਰ ਖਿਡਾਓ ਹੀ ਖਿਡਾਓ ਪੈਦਾ ਹੋ ਗਿਆ, ਆਨੰਦ ਹੀ ਆਨੰਦ ਪੈਦਾ ਹੋ ਗਿਆ ਜਦੋਂ ਚੰਗੀ ਬਿਰਤੀ ਕਰ ਆਈ। ਫਿਰ ਕੀ ਕਿਹਾ? ਰੂਪ ਕੰਨਿਆ ਸੁੰਦਰ ਬੇਦੀ ਸੱਸੇ ਸਿੰਘ ਗੁਣ ਗਾਏ। ਕਹਿੰਦੇ ਰੂਪ ਕੰਨਿਆ ਸੁੰਦਰ ਬੇਦੀ, ਕਹਿੰਦੇ ਜਿਹੜੀ ਰੂਪ ਕੰਨਿਆ ਹੈ, ਕੰਨਿਆ ਕਿਹਨੂੰ ਕਹਿੰਦੇ ਜੀ? ਕੁਆਰੀ ਕੁੜੀ ਨੂੰ। ਕੰਨਿਆ ਕਿਹਨੂੰ ਕਹਿੰਦੇ ਜੀ? ਕੁਆਰੀ ਕੁੜੀ ਨੂੰ। ਵਿਆਹੀ ਕੁੜੀ ਨੂੰ ਕੰਨਿਆ ਨਹੀਂ ਕਹੀਦਾ। ਇੰਨਾ ਧਿਆਨ ਰੱਖਣਾ, ਕੰਨਿਆ ਅੱਖਰ ਲੱਗ ਜਾਏ ਤੇ ਕੁਆਰੀ ਕੁੜੀ ਦਾ ਨਾਂ ਹੈ ਕੰਨਿਆ। ਹੁਣ ਕੰਨਿਆ ਅੱਖਰ ਕਿਉਂ? ਰੂਪ ਕੰਨਿਆ। ਕਬੀਰ ਜੀ ਨੇ ਕੰਨਿਆ ਕਿਉਂ ਕਿਹਾ? ਕੰਨਿਆ ਤਾਂ ਕਿਹਾ ਜਿਹੜੀ ਮੈਂ ਨਵੀਂ ਵਹੁਟੀ ਘਰ ਲੈ ਕੇ ਆਇਆ, ਉਹ ਕੰਨਿਆ। ਜਿਹੜੀ ਮੈਂ ਨਵੀਂ ਬਿਰਤੀ ਘਰ ਲੈ ਕੇ ਉਹ ਕੰਨਿਆ। ਕਿਹੜੀ ਕੰਨਿਆ? ਕਿ ਉਹ ਵਿਕਾਰਾਂ ਮਾੜਿਆਂ ਵਿਚਾਰਾਂ ਤੋਂ, ਕਹਿੰਦਾ ਪਾਓ ਜਿਹੜੀ ਕੁਆਰੀ ਕੁੜੀ ਹੈ ਨਾ ਜੀ, ਉਹਦਾ ਕਿਸੇ ਨਾਲ ਨਾਤਾ ਨਹੀਂ ਹੈ। ਜਿਹੜੀ ਕੁਆਰੀ ਕੁੜੀ ਹੈ ਨਾ ਜੀ, ਉਹਦਾ ਕਿਸੇ ਨਾਲ ਨਾਤਾ ਨਹੀਂ ਹੈ। ਕਿਉਂਕਿ ਕਹਿੰਦਾ, ਕਹਿੰਦਾ ਜਿਹੜੀ ਮੈਂ ਨਵੀਂ ਬੂਟੀ ਲੈ ਕੇ ਆਇਆ ਘਰ, ਉਹਦਾ ਕਿਸੇ ਵਿਕਾਰਾਂ ਨਾਲ ਨਾਤਾ ਨਹੀਂ ਹੈ, ਉਹ ਕੁਆਰੀ ਕੰਨਿਆ ਹੈ ਜੀ, ਠੀਕ ਹੈ ਜੀ। ਤੇ ਰੂਪ ਕੰਨਿਆ ਸੁੰਦਰ ਬੇਦੀ। ਕਹਿੰਦਾ ਬੜੀ ਸੁੰਦਰ ਮੈਂ ਵਿਆਹ ਕੇ ਲੈ ਆਂਦੀ ਆ। ਸੱਸੇ ਸਿੰਘ ਗੁਣ ਗਾਏ। ਸੱਸੇ ਕੀ ਹੈ? ਸੱਸੇ ਕਹਿੰਦੇ ਸਹਿ ਨੂੰ, ਜਿਹੜਾ ਸਹਿ ਨੀ ਖਰਗੋਸ਼। ਤੁਸੀਂ ਦੇਖੋ ਜਿਹੜਾ ਸਹਿਆ ਹੁੰਦਾ ਤੁਸੀਂ ਲਾਗੋ ਲੰਘੋ, ਉਹ ਸਹਿਮ ਕੁੱਥੇ ਬਹਿ ਜਾਂਦਾ, ਉਹਦੇ ਅੰਦਰ ਸਹਿਮ ਬੜਾ ਹੁੰਦਾ। ਕੀ ਕਹਿੰਦੇ ਕਬੀਰ ਜੀ? ਕਹਿੰਦਾ ਸੱਸੇ ਸਿੰਘ ਗੁਣ ਗਾਏ। ਕਹਿੰਦਾ ਮੇਰੇ ਅੰਦਰ ਜਿਹੜੀ ਪਹਿਲਾਂ ਬਿਰਤੀ ਬਿਲਕੁਲ ਸਹਿਮਤੀ ਸੀ ਨਾ, ਸਹਿਮ ਕੇ ਰਹਿੰਦਾ ਸੀ, ਮੈਂ ਡਰ ਡਰ ਕੇ ਰਹਿੰਦਾ ਸੀ। ਸੱਸਿਆ ਜਿਹੜਾ ਆਪਾਂ ਕਹਿੰਦਾ ਮਨ ਚ ਸੰਸੇ ਬੜੇ ਸਾਡੇ ਯਾਰ, ਸਾਡੇ ਮਨ ਚ ਸਹਿਮ ਬੜਾ ਹੈ। ਕੀ ਕਹਿੰਦੇ? ਕਹਿੰਦਾ ਜਨਾਨੀ ਘਰ ਆਈ ਤੇ ਜਿਹੜਾ ਉਹ ਸਹਿਮਿਆ ਹੋਇਆ ਮਨ ਸੀ ਨਾ, ਸਿੰਘ ਗੁਣ ਗਾਏ। ਮੈਂ ਤੁਹਾਨੂੰ ਹੁਣੇ ਕਹਿਣਾ ਵੀ ਇੱਕ ਥਾਂ ਤੇ ਸਿੰਘ ਸ਼ੇਰ ਨੂੰ ਕਹਿੰਦੇ, ਅਹੰਕਾਰ ਨੂੰ ਕਹਿੰਦੇ, ਇੱਕ ਥਾਂ ਸਿੰਘ ਪਰਮਾਤਮਾ ਨੂੰ ਕਹਿੰਦੇ। ਹੁਣ ਇੱਥੇ ਫਿਰ ਸਿੰਘ ਅੱਖਰ ਆ ਗਿਆ, ਸਿੰਘ ਗੁਣ ਗਾਏ, ਇੱਥੇ ਸਿੰਘ ਪਰਮਾਤਮਾ ਆ ਗਿਆ। ਕਿਉਂਕਿ ਗੁਣ ਹੰਕਾਰ ਦੇ ਨਹੀਂ ਗਾਈਦੇ, ਇਹ ਗਾਈਦੇ ਆ ਗੁਣ ਤਾਂ ਸਿੰਘ ਦੇ ਗਾਈਦੇ ਆ, ਪਰਮਾਤਮਾ ਦੇ ਗਾਈਦੇ ਆ। ਇੱਥੇ ਸਿੰਘ ਪਰਮਾਤਮਾ ਆ ਗਿਆ, ਸਿੰਘ ਗੁਣ ਗਾਏ। ਕਹਿੰਦਾ ਉਹ ਸਹਿਮੀ ਹੋਈ ਬਿਰਤੀ ਹੁਣ ਪਰਮਾਤਮਾ ਦੇ ਗੁਣ ਗਾਉਣ ਲੱਗ ਪਈ। ਆਓ ਫਿਰ ਚਲੀ ਉੱਥੇ, ਕਿੱਥੇ ਕਿ ਆਪਾਂ ਜਾਣਾ ਕਿੱਥੇ ਆ? ਅਬ ਤੋ ਜਾਏ ਚੜ੍ਹੇ ਸਿੰਘਾਸਨ। ਹੁਣ ਸੁਣਿਓ ਧਾਨਾ ਸਿੰਘਾਸਨ ਤੇ ਚੜ੍ਹਨਾ ਕਿੱਦਾਂ। ਸਟਾਰਟਿੰਗ ਵਿੱਚ ਆਪਾਂ ਗੱਲ ਤੁਹਾਨੂੰ ਕਹੀ ਸੀਗੀ, ਹੁਣ ਕਬੀਰ ਸਾਹਿਬ ਨੂੰ ਕਹਿੰਦੇ ਗਏ, ਕਹਿੰਦੇ ਕਹਿਤ ਕਬੀਰ ਸੁਣੋ ਰੇ ਸੰਤੋ, ਕਹਿਤ ਕਬੀਰ ਸੁਣੋ ਰੇ ਸੰਤੋ, ਕੀਤੀ ਪਰਬਤ ਖਾਇਆ। ਦਿਖਾਉਣ ਬਣੀ ਜੀ ਗੱਲ? ਕਹਿਤ ਕਬੀਰ ਸੁਣੋ ਰੇ ਸੰਤੋ, ਕਬੀਰ ਜੀ ਕਹਿੰਦੇ ਆ ਸੰਤ ਜਣੋ, ਸੰਤ ਹੋ, ਸੰਤ ਜਣੋ ਨੀ, ਜਿਹੜਾ ਸੰਤ ਬਣ ਗਿਆ ਉਹਨੂੰ ਤੁਸੀਂ ਕੀ ਸੁਣਾਉਣਾ ਉਹਨੂੰ? ਕਹਿਤ ਕਬੀਰ ਸੁਣੋ ਰੇ ਸੰਤ ਹੋ, ਕਹਿੰਦੇ ਸੰਤਾਂ ਨੂੰ ਸੁਣੋ, ਮਹਾਂਪੁਰਖਾਂ ਨੂੰ ਸੁਣੋ, ਰੱਬ ਦੇ ਪਿਆਰਿਆਂ ਦੀ ਗੱਲ ਧਿਆਨ ਨਾਲ ਸੁਣ ਲਓ। ਕਹਿੰਦਾ ਕੀ? ਕਹਿੰਦਾ ਕੀਤੀ ਪਰਬਤ ਖਾਇਆ, ਇੱਕ ਕੀੜੀ ਜਿਹੜੀ ਹੈ ਪੂਰਾ ਪਰਬਤ ਖਾ ਗਈ। ਕਹਿੰਦਾ ਭਾਵ ਜਿਹਦੀ ਮਨ ਬਿਰਤੀ ਕੀੜੀ ਵਰਗੀ ਹੋ ਗਈ ਹੈ, ਉਹ ਜਿੰਨੇ ਆਪਣੇ ਅੰਦਰ ਵਿਕਾਰਾਂ ਦਾ ਪਰਬਤ ਬਣਿਆ ਸੀ ਹੰਕਾਰ ਦਾ, ਉਹ ਸਾਰੇ ਦਾ ਸਾਰਾ ਹੀ ਖਾ ਗਈ। ਠੀਕ ਹੈ ਕਿ ਨਹੀਂ? ਹਰ ਇੱਕ ਚੀਜ਼ ਦੀ ਵਿਚਾਰ ਕਰਨੀ ਹੈ। ਠੀਕ ਹੈ, ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ। ਕਹਿਤ ਕਬੀਰ ਗੁਰ ਭਲੀ ਬਜਾਈ, ਕੀਤੀ ਹੋਏ ਕੇ ਖਾਏ। ਦੱਸੋ, ਕਹਿੰਦੇ ਹਰ ਹੈ ਖਾਂਡ, ਕਹਿੰਦੇ ਪਰਮਾਤਮਾ ਖਾਂਡਿਆ, ਰੇਤ ਮੈਂ ਬਿਖਰੀ, ਆਂਦਾ ਪੂਰਾ ਸੰਸਾਰ ਆ ਰੇਤ ਆ, ਇਹਦੇ ਵਿੱਚ ਖਿਲਰਿਆ ਹੋਇਆ ਪਰਮਾਤਮਾ। ਹਾਥੀ ਚੁਣੀ ਨਾ ਜਾਏ, ਕਦੀ ਖੰਡ ਜਿਹੜਾ ਨਾ ਹਾਥੀ ਨਹੀਂ ਚੁਣ ਸਕਦਾ, ਹਾਥੀ ਖੰਡ ਨਹੀਂ ਚੁਣ ਸਕਦਾ। ਪਰ ਅੱਗੇ ਗੁਰੂ ਸਾਹਿਬਾਂ ਨੇ ਕੀ ਕਿਹਾ? ਕਹਿੰਦੇ ਕੀਤੀ ਹੋਏ ਕੇ ਖਾਏ, ਜਿਹੜੀ ਕੀੜੀ ਹੈ ਨਾ ਉਹ ਖੰਡ ਰੇਤ ਚੋਂ ਵੀ ਚੁਗ ਲੈਂਦੀ ਤੇ ਖਾ ਲੈਂਦੀ ਹੈ। ਕਹਿੰਦੇ ਜਿਸ ਹਾਥੀ ਵਰਗਾ ਸੁਭਾਅ ਹੈ ਨਾ, ਪਰਮਾਤਮਾ ਸੰਸਾਰ 'ਚ ਰਹਿ ਰਿਹਾ ਪਰ ਤੂੰ ਕਦੀ ਮਿਲ ਨਹੀਂ ਸਕਦਾ, ਕਦੀ ਦਰਸ਼ਨ ਨਹੀਂ ਕਰ ਸਕਦਾ, ਆਪਣੇ ਅੰਦਰ ਨਿਮਰਤਾ ਪੈਦਾ ਕਰ, ਨੀਵਾਂ ਹੋ, ਕੀੜੀ ਵਰਗਾ ਬਣ। ਤੇ ਕੀੜੀ ਆ ਰੇਤ 'ਚ ਖੰਡ ਲੱਭ ਕੇ ਖਾ ਲੈਂਦੀ ਹੈ। ਕਹਿੰਦਾ ਇਸ ਸੰਸਾਰ ਵਿੱਚ ਵਸਦੇ ਪਰਮਾਤਮਾ ਨੂੰ ਨਿਮਰਤਾ ਸੁਭਾਅ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦਾ ਹੈ। ਦੇਖੋ ਆਨੰਦ ਤੇ ਕੀ ਕਿਹਾ? ਕਹਿੰਦੇ ਕਹਿਤ ਕਬੀਰ ਸੁਣੋ ਰੇ ਸੰਤੋ, ਕੀਤੀ ਪਰਬਤ ਖਾਇਆ। ਕਹਿੰਦੇ ਕੀੜੀ ਨੇ ਨਾ ਪਰਬਤ ਖਾ ਲਿਆ। ਕਹਿੰਦਾ ਪਰ ਜਿੰਨੇ ਮੇਰੇ ਵਿਕਾਰ ਸੀ ਸਾਰੇ ਦੇ ਸਾਰੇ ਖਾ ਲਏ, ਪਰ ਐਵੇਂ ਨਹੀਂ ਖਾਧੇ ਜਾਣੇ, ਐਵੇਂ ਨਹੀਂ ਖਾਧੇ ਜਾਣੇ। ਹੁਣ ਕੀ ਕਹਿੰਦਾ? ਕਹਿੰਦੇ ਕਛੂਆ ਕਹੇ ਅੰਗਾਰ ਵੀ ਲੋ ਰਹੇ, ਲੁਕੀ ਸ਼ਬਦ ਸੁਣਾਇਆ। ਕਛੂਆ ਕਹੇ ਅੰਗਾਰ ਵੀ ਲੋ ਰਹੇ, ਕਛੂਆ ਫਿਰ ਕਛੂਆ ਖੜਾ ਹੋਇਆ। ਪਹਿਲਾਂ ਆਪਾਂ ਕਛੂ ਦਾ ਕੀ ਵਿਖਿਆਨ ਕੀਤਾ ਜੀ? ਜਿਹੜਾ ਸੰਸਾਰ ਦੇ ਵਿੱਚ ਇਨਸਾਨ ਤੋਂ ਦੂਰੀ ਰੱਖਦਾ ਹੈ, ਸਤਸੰਗ ਤੋਂ ਦੂਰੀ ਰੱਖਦਾ ਹੈ, ਰਹਿੰਦਾ ਕਿੱਥੇ ਹੈ ਜੀ? ਉਹ ਪਾਣੀ ਚ, ਠੰਡੀ ਥਾਂ ਤੇ। ਹੁਣ ਕਛੂਆ ਆਖਰ ਫਿਰ ਆ ਗਿਆ ਇੱਥੇ। ਹੁਣ ਗੁਰੂ ਸਾਹਿਬਣ ਕਹਿੰਦੇ ਕਛੂਆ ਕਹੇ ਅੰਗਾਰ ਵੀ ਲੋੜੇ। ਅੰਗਾਰ ਕਿਹਨੂੰ ਕਹਿੰਦੇ ਜੀ? ਅੱਗ ਨੂੰ, ਨਿੱਗ ਨੂੰ। ਕਹਿੰਦੇ ਕਛੂਆ ਸੀ ਉਹ ਠੰਡੇ ਪਾਣੀ ਵਿੱਚ ਰਹਿੰਦਾ ਹੈ ਤੇ ਨਿੱਘ ਲੱਭਦਾ ਫਿਰਦਾ ਹੈ। ਕਹਿੰਦਾ ਇਹੀ ਮਨ ਰੂਪੀ ਕਛੂਆ ਜਿਹੜਾ ਹੈ ਸੰਸਾਰ ਦੇ ਮੋਹ ਵਿੱਚ ਫਸਿਆ, ਠੰਡੇ ਥਾਂ ਵਿੱਚ ਫਸਿਆ, ਨਿੱਘ ਲੱਭਦਾ ਹੈ। ਕਹਿੰਦਾ ਆਪਣੇ ਅੰਦਰ ਉਸ ਪਰਮਾਤਮਾ ਦਾ ਪ੍ਰਕਾਸ਼ ਦੀ ਅਗਨੀ ਲੱਭਦਾ ਹੈ। ਠੀਕ ਹੈ, ਤੇ ਫਿਰ ਕੀ ਕਹਿਣ ਲੱਗੇ? ਲੁਕੀ ਸ਼ਬਦ ਸੁਣਾਇਆ। ਲੁਕੀ ਕਿਹਨੂੰ ਕਹਿੰਦੇ ਆ? ਕਹਿੰਦਾ ਸਾਡੇ ਅੰਦਰ ਉਹ ਅਵਸਥਾ, ਉਹ ਪ੍ਰਕਾਸ਼ ਲੁਕਿਆ ਪਿਆ। ਕਹਿੰਦਾ ਜਿਹਨੇ ਕਛੂਆ ਬਣ ਕੇ ਤੇ ਉਸ ਨਿੱਘ ਦੀ ਪ੍ਰਾਪਤੀ ਕਰ ਲਈ ਹੈ, ਕਹਿੰਦਾ ਉਹਨੇ ਉਹ ਜਿਹੜਾ ਸ਼ਬਦ ਹੈ ਉਹਦੀ ਮਹਿਮਾ ਦੁਨੀਆਂ ਨੂੰ ਸੁਣਾ ਦਿੱਤੀ ਫੜ ਕੇ। ਆਹ ਬਿਰਤੀ ਬਣਦੀ ਹੈ ਕਦੋਂ ਬਣਦੀ ਹੈ? ਆਓ 2 ਮਿੰਟ ਸ਼ਬਦ ਨਾਲ ਜੁੜੀਏ, ਜਿਹਦੇ ਨਾਲ ਇਹ ਬਿਰਤੀ ਬਣਦੀ ਹੈ। ਆਓ ਨੇਤਰ ਕਰੋ ਬੰਦ, ਸਾਰੇ ਸ਼ਬਦ ਨਾਲ ਜੁੜਨਾ ਜੀ। ਓ ਆਹ ਗੁਰੂ, 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 ਓ ਆਹ गुरु वाह 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 गुरु। सो गुरु प्यारी साहब संगत जीओ, जो इस ढंग दे नाल आपां सिमरन करांगे ते जिस पंक्ति तो आपां शुरू होए, अब तो जाए चढ़े सिंघासन, जिहड़ी साडी बिरती है। तुसीं सियाणे हो, जदों आपां किसे जहाज ते चढ़दे हां ते जहाज ते चढ़ के ना साडा जिहड़ा शरीर है ਉਹ ਧਰਤੀ ਤੋਂ ਜੁਦਾ ਹੋ ਜਾਂਦਾ ਔਰ ਉਸ ਜਹਾਜ ਦੇ ਜ਼ਰੀਏ ਅਸੀਂ ਹਵਾ ਦੇ ਵਿੱਚ ਉੱਡਣ ਲੱਗ ਪੈਂਦੇ ਹਾਂ। ਗੁਰੂ ਸਾਹਿਬਾਨ ਕਹਿੰਦੇ ਆ ਕਿ ਜਿਵੇਂ ਇੱਕ ਜਹਾਜ ਵਿੱਚ ਬੈਠਿਆ ਤੇਰਾ ਸਰੀਰ ਸੰਸਾਰ ਤੋਂ ਧਰਤੀ ਤੋਂ ਵੱਖ ਹੋ ਕੇ ਹਵਾ ਵਿੱਚ ਉੱਡਣ ਲੱਗ ਪੈਂਦਾ ਹੈ, ਕਹਿੰਦੇ ਇਵੇਂ ਹੀ ਤੇਰੀ ਸੁਰਤੀ ਹੈ, ਸ਼ਬਦ ਤੇ ਸਵਾਰ ਹੋ ਕੇ ਸਰੀਰ ਨਾਲੋਂ ਵੱਖ ਹੋ ਜਾਂਦੀ। ਦੇਖਿਓ, ਜਹਾਜ ਵਿੱਚ ਬੈਠਿਆ ਸਰੀਰ ਧਰਤੀ ਨਾਲੋਂ ਵੱਖਰਾ ਹੋ ਗਿਆ, ਸੁਰਤੀ ਸ਼ਬਦ ਤੇ ਸਵਾਰ ਹੋਈ, ਸੁਰਤੀ ਸਰੀਰ ਨਾਲੋਂ ਵੱਖ ਹੋ ਜਾਂਦੀ ਹੈ। ਵੱਖ ਹੋਣ ਦਾ ਮਤਲਬ ਕੀ ਹੈ? ਵੱਖ ਹੋਣ ਦਾ ਮਤਲਬ ਕੀ ਹੈ ਕਿ ਜਦੋਂ ਸਾਡਾ ਸਰੀਰ ਜਿਹੜਾ ਹੈ ਜਹਾਜ ਵਿੱਚ ਬੈਠਾ ਤੇ ਪਰਿਵਾਰ ਦੇ ਬੰਧਨ ਤੋਂ ਵੱਖਰਾ ਹੋ ਗਿਆ, ਜਦੋਂ ਸਾਡੀ ਸੁਰਤੀ ਸ਼ਬਦ ਤੇ ਸਵਾਰ ਹੁੰਦੀ ਹੈ ਤੇ ਸੰਸਾਰ ਦੇ ਮੋਹ ਦੇ ਪਕੜ ਤੋਂ ਵੱਖਰੀ ਹੋ ਜਾਂਦੀ ਹੈ। ਜਦੋਂ ਵੱਖਰੀ ਹੁੰਦੀ ਹੈ ਤੇ ਧਿਆਨ ਦਿਓ, ਉਹ ਹਵਾ ਵਿੱਚ ਉੱਡਦੀ ਹੈ। ਤੇ ਗੁਰੂ ਨੂੰ ਪਿਆਰੀ ਸਾਧ ਸਿੰਘ ਜਿਵੇਂ ਜਿਵੇਂ ਹਵਾ ਵਿੱਚ ਉੱਡਦੀ ਹੈ, ਦੇਖੋ ਤੁਸੀਂ ਥੋੜਾ ਜਿਹਾ ਜਹਾਜ ਉੱਚਾ ਜਾਂਦਾ ਤੇ ਥੱਲੇ ਮਕਾਨ ਲੋਕ ਦਿਖਾਈ ਦਿੰਦੇ ਨੇ, ਔਰ ਇੱਕ ਵਕਤ ਆਉਂਦਾ ਹੈ ਜਹਾਜ ਇੰਨਾ ਉੱਚਾ ਉੱਡਦਾ ਹੈ ਕਿ ਭਾਵੇਂ ਥੱਲੇ ਧਰਤੀ ਹੈ ਤੇ ਭਾਵੇਂ ਥੱਲੇ ਮਕਾਨ ਬਣੇ ਨੇ, ਪਰ ਸਾਰਾ ਪਾਣੀ ਦੀ ਤਿਆਈ ਸਮੁੰਦਰ ਨਜ਼ਰ ਆਉਣ ਲੱਗ ਪੈਂਦਾ, ਸਾਰਾ ਇੱਕ ਲੈਵਲ 'ਚ ਨਜ਼ਰ ਆਉਣ ਲੱਗ ਪੈਂਦਾ ਹੈ। ਬੰਦਾ ਥੱਲੇ ਦੇਖਦਾ, ਥੱਲੇ ਧਰਤੀ ਦਿਖਾਈ ਦਿੰਦੀ ਨੇ, ਮਕਾਨ ਦਿਖਾਈ ਦਿੰਦੇ ਨੇ, ਲੱਗਦਾ ਜਿਵੇਂ ਪਾਣੀ ਚਾਰ ਚੁਪੇਰੇ। ਗੁਰੂ ਸਾਹਿਬ ਨੇ ਜਿਵੇਂ ਸੁਰਤੀ ਉੱਚੀ ਹੁੰਦੀ ਹੈ ਨਾ, ਫਿਰ ਉੱਚਤਾ ਨੀਚਤਾ ਖਤਮ ਹੋ ਜਾਂਦੀ ਹੈ, ਸਾਰੀ ਸ੍ਰਿਸ਼ਟੀ ਫਿਰ ਇੱਕੋ ਜਿਹੀ ਲੱਗਣ ਲੱਗ ਪੈਂਦੀ ਹੈ। ਬਿਰਤੀ ਉੱਚੀ ਹੋ ਗਈ ਨਾ ਜੀ, ਹੁਣ ਕੀ ਕਹਿੰਦੇ? ਕਹਿੰਦੇ ਅੱਬ ਤੋਂ ਜਾਏ ਚੜੇ ਸਿੰਘਾਸਣ, ਕਹਿੰਦੇ ਫਿਰ ਉਹ ਜਿਹੜੀ ਬਿਰਤੀ ਹੈ, ਉਹ ਸੁਰਤੀ ਹੈ, ਸਿੰਘਾਸਣ ਤੇ ਪਹੁੰਚ ਜਾਂਦੀ ਹੈ, ਦਸਵੇਂ ਦੁਆਰ ਵਿੱਚ ਪਹੁੰਚ ਜਾਂਦੀ ਹੈ। ਜਦੋਂ ਸਿੰਘਾਸਣ ਤੇ ਪਹੁੰਚਦੀ, ਸਿੰਘਾਸਣ ਦਾ ਭਾਵ ਉਹ ਜਿੱਥੇ ਪਰਮਾਤਮਾ ਦਾ ਵਾਸਾ, ਉਸ ਜਗ੍ਹਾ ਜਿੱਥੇ ਪਰਮਾਤਮਾ ਬੈਠੇ ਹੈ, ਠੀਕ ਹੈ, ਮਿਲੇ ਹੈ ਸਾਰੰਗ ਪਾਣੀ, ਫਿਰ ਉੱਥੇ ਜਾ ਕੇ ਸਾਡੀ ਸੁਰਤੀ ਪਰਮਾਤਮਾ ਚ ਲੀਨ ਹੋ ਜਾਂਦੀ ਹੈ, ਠੀਕ ਹੈ। ਰਾਮ ਕਬੀਰਾ ਇੱਕ ਵੇ ਹੈ, ਹੁਣ ਲਓ ਸਾਹਿਬ, ਉੱਥੇ ਜਿਹੜੀ ਸਾਡੀ ਸੁਰਤੀ ਹੈ ਪਰਮਾਤਮਾ ਚ ਲੀਨ ਹੋ ਜਾਂਦੀ, ਇੱਕ ਹੋ ਜਾਂਦੀ ਹੈ, ਪਰ ਧਿਆਨ ਦਿਓ ਕੋਈ ਨਾ ਸਕੇ ਪਛਾਣੇ। ਕਹਿੰਦੇ ਉਸ ਅਵਸਥਾ ਦੀ ਪਛਾਣ ਅਸਲ ਚ ਕਿਸੇ ਨੂੰ ਨਹੀਂ ਹੁੰਦੀ, ਉਸ ਅਵਸਥਾ ਦੀ ਪਛਾਣ ਕਿਸੇ ਨੂੰ ਨਹੀਂ ਹੁੰਦੀ। ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਓ, ब्रह्म ज्ञानी नूं ब्रह्म ज्ञानी ते पछाण सकदा है, आम आदमी ब्रह्म ज्ञानी नूं नहीं पछाण सकदा। उन्हें शक्ल वेखनी है, पहरावा देखना है, ते की कहना वो यार जिदा का असी बना पाया उदा तो इन्हें पाया, की फर्क पैण डे, एको जिहा ही है। पर उन्हूं बिरती की पछाण नहीं है। क्यों नहीं है? क्योंकि वह उस लेवल च जाऊगा तो पता लगेगा कि उस लेवल में की होंगे। सो की है, ये वड्डियां भागां दी निशानी है। सानूं समां मिलिया है, असी उस सिंघासन तक पहुंच सकते हैं, पर पहुंचने लई सानूं गुरु ग्रंथ साहिब दा पल्ला पकड़ना पड़ेगा। गुरु ग्रंथ साहिब दे मुताबिक जिंदगी जीवनी पड़ेगी, उदा गल नहीं बननी। सो गुरु पैरों समां हो गया, आओ इत्थे समाप्ति करदे, फतेह के जाइए। वाहिगुरु जी का खालसा, वाहिगुरु जी की फतेह।